செமரோ அங்கத குறை அமரதாஸ் ஹிரத நித்தியாவோஹிரத ஸ்ரீ குரு ராமதாஸ் குருவர் ஜன பிகனன் ஹர கோபிந்த சுப ஸ்ரீ ஹர ராய நமோ கர ஜோரி நமோ ஸ்ரீ ஹர கிருஷ்ண மனோரி தேக பஹாதர பரம கிருபாலாஜி
பரம கிருபாலா
ஸ்ரீ குரு கோபிந்த சிங் தரோதரா பர பொன்ன பொன்ன சீசாகுரு பொன்ன பொன்ன
சீசா
வந்தோம்பார் பார்
ஜகதீசா
ஏகங்கார சத்குரு தே பிரசாத் சச் ஹோய் வாஹிகுரு ஜீ கீ ஃபதே ஹை பிகன விநாசன
சோயே
ஜிஸ் மஹை அமரத் ஞான ஹை மானக் பகத் வைராக் குரு கிரந்த சாஹிப் யுதத் பந்தோ கரே
அனுராக
குரு கிரந்த சாஹிப் யுதத் பந்தோ கரே அனுராக
சத்நாம் ஸ்ரீ வாஹிகுரு சாஹிப் ஜியோ தோஹரா ஐசி ஐசி கூர் கர் தீனே லோக டராயே கையன் கோ சிர பாவ தை தீனே விச்சோ படாயே
வாஹிகுரு ஜீ கா கால்சா வாஹிகுரு ஜீ கி ஃபதே ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ ਦੇਨ ਦੁਨੀਆਂ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੇ ਪਵਿੱਤਰ ਚਰਣਾਂ ਵਿੱਚ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਇਕੱਤਰ ਹੋ ਕੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਕੀਮਤੀ ਸਮਾਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਗੁਰਦੇਵ ਦੀ ਅੰਮ੍ਰਿਤਮਈ ਤੁਰਕੀ ਬਾਣੀ ਦਾ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤਾ ਹੈ। ਸ਼੍ਰੀ ਗੁਰ ਪੰਥ ਪ੍ਰਕਾਸ਼ ਪਵਿੱਤਰ ਇਤਿਹਾਸਕ ਗ੍ਰੰਥ ਦੀ ਲੜੀਵਾਰ ਕਥਾ ਜੋ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਪੰਗੂ ਜੀ ਨੇ ਲਿਖਿਆ ਹੈ, ਆਪ ਜੀ ਪਿਛਲੇ ਕੁਝ ਸਮੇਂ ਤੋਂ ਸਰਵਣ ਕਰ ਰਹੇ ਹੋ। ਨਾਦਰ ਹਮਲਾ ਕਰਕੇ ਵਾਪਸ ਗਿਆ ਹੈ। ਜ਼ਕਰੀਆ ਖਾਨ ਸੂਬਾ ਲਾਹੌਰ ਇਹਨੇ ਪੰਥ 'ਤੇ ਸਖਤੀ ਕੀਤੀ। ਬੜਾ ਭਿਆਨਕ ਸਮਾਂ ਸੀ। ਪੱਤਾ ਪੱਤਾ ਸਿੰਘਾਂ ਦਾ ਦੁਸ਼ਮਣ ਹੈ। ਜੰਗਲਾਂ ਦੀਆਂ ਝੱਲਾਂ ਖੱਡਾਂ ਵਿੱਚ ਜ਼ਮੀਨਾਂ ਖੋਦ ਕੇ ਉਹਨਾਂ ਵਿੱਚ ਖੱਡਾਂ ਬਣਾ ਕੇ ਸਿੰਘ ਰਹਿ ਰਹੇ ਨੇ। ਜ਼ਕਰੀਆ ਕਹਿੰਦਾ ਸਿੰਘਾਂ ਦੀ ਦਸ ਪਾਉਣ ਵਾਲਿਆਂ ਨੂੰ 10 ਰੁਪਈਏ, ਮਾਰਨ ਵਾਲਿਆਂ ਨੂੰ 50 ਰੁਪਈਏ, ਸਿਰ ਵੱਢ ਕੇ ਲੈ ਕੇ ਆਉਣ ਵਾਲਿਆਂ ਨੂੰ 80 ਰੁਪਈਏ ਮੈਂ ਆਪਣੇ ਵੱਲੋਂ ਇਨਾਮ ਦੇਵਾਂਗਾ। ਜਿਹੜਾ ਵੀ ਤੁਹਾਨੂੰ ਕੇਸਾਧਾਰੀ ਨਜ਼ਰ ਆਵੇ ਬਸ ਉਹਨੂੰ ਮਾਰ ਦਿਓ, ਸਿੰਘਾਂ ਦਾ ਖੂਨ ਤੁਹਾਨੂੰ ਮਾਫ ਹੈ। ਉਹਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੀ ਲੁੱਟ, ਉਹਨਾਂ ਦੇ ਘਰਾਂ ਦੀ ਲੁੱਟ, ਉਹ ਵੀ ਤੁਹਾਨੂੰ ਮਾਫ ਹੈ। ਸਿਰ ਪਰ ਹੋਵੇਂ ਜਿਸਕੇ ਕੇਸ, ਰਹਿਣ ਨਾ ਪਾਵੇਂ ਹਮਰੇ ਦੇਸ਼। ਤੋ ਗੱਲ ਉਸ ਵਕਤ ਪਿੰਡਾਂ ਦੇ ਵੱਡੇ ਵੱਡੇ ਚੌਧਰੀ ਸਾਹਿਬ ਰਾਏ ਚੌਧਰੀ ਵਰਗੇ, ਰਾਮੇ ਰੰਧਾਵੇ ਵਰਗੇ, ਕਰਮੂ ਛੀਨੇ ਵਰਗੇ, ਹਰ ਭਗਤ ਨਿਰੰਜਨੀਏ ਵਰਗੇ ਪਾਪੀ ਸਿੰਘਾਂ ਨੂੰ ਫੜ ਫੜ ਕੇ ਉਹਨਾਂ ਦਾ ਖੁਰਾ ਖੋਜ ਮਿਟਾਉਣ ਲੱਗੇ ਨੇ। ਜ਼ਕਰੀਏ ਕੋਲੋਂ ਇਨਾਮ ਲੈਂਦੇ ਹਨ। ਜ਼ਕਰੀਏ ਨੇ ਇੱਕ ਹੁਕਮ ਹੋਰ ਜਾਰੀ ਕੀਤਾ ਹੈ ਕਿ ਜੇ ਕੋਈ ਸਿੰਘ ਨੂੰ ਆਪਣੇ ਕੋਲ ਪਨਾਹ ਦੇਵੇਗਾ, ਕਿਸੇ ਸਿੰਘ ਦੀ ਅੰਨ ਪਾਣੀ ਨਾਲ ਮਦਦ ਕਰੇਗਾ, ਸਿੰਘ ਨੂੰ ਵੇਖ ਕੇ ਸਾਨੂੰ ਨਹੀਂ ਫੜਾਵੇਗਾ, ਮੈਂ ਉਹਦਾ ਪਰਿਵਾਰ ਕਹਾਣੀ ਨਾਲ ਪੀੜ ਕੇ ਰੱਖ ਦਿਆਂਗਾ। ਇਹ ਸੁਣ ਕੇ ਲੋਕਾਂ ਦੇ ਮਨ ਵਿੱਚ ਦਹਿਸ਼ਤ ਬਣੀ। ਨਾ ਚਾਹੁੰਦੇ ਹੋਏ ਵੀ ਬਹੁਤ ਸਾਰੇ ਲੋਕਾਂ ਨੇ ਸਿੰਘਾਂ ਨੂੰ ਫੜਾਉਣਾ ਸ਼ੁਰੂ ਕਰ ਦਿੱਤਾ। ਬਹੁਤ ਸਾਰੇ ਸਿੰਘ ਇੱਧਰ ਮਾਲਵੇ ਵੱਲ ਨਿਕਲ ਗਏ, ਕੁਝ ਉੱਧਰ ਬੀਕਾਨੇਰ ਵਾਲੇ ਪਾਸੇ ਰਾਜਸਥਾਨ ਦੇ ਇਲਾਕੇ 'ਚ, ਬੁੱਢੇ ਜੋੜ ਦੇ ਇਲਾਕੇ 'ਚ ਨਿਕਲ ਗਏ ਅਤੇ ਸੈਂਕੜੇ ਨਹੀਂ ਹਜ਼ਾਰਾਂ ਦੀ ਗਿਣਤੀ 'ਚ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ। ਪੰਜਾਬ ਦੀ ਧਰਤੀ 'ਤੇ ਕਿਤੇ ਕਿਤੇ ਟਾਵੇਂ ਟਾਵੇਂ ਸਿੰਘ ਨਜ਼ਰ ਆਉਂਦੇ ਨੇ, ਜਿਹੜੇ ਰਹਿੰਦੇ ਨੇ ਉਹ ਵੀ ਲੁੱਕ ਛਿਪ ਕੇ ਰਹਿ ਰਹੇ ਨੇ। ਇਹ ਬਾਤ ਤਕਰੀਬਨ 1740 ਈਸਵੀ ਦੇ ਨੇੜੇ ਤੇੜੇ ਦੀ ਹੈ। ਕਲਗੀਧਰ ਪਾਤਸ਼ਾਹ ਦੇ ਸੱਚਖੰਡ ਜਾਣ ਤੋਂ ਬਾਅਦ ਤਕਰੀਬਨ 32 ਸਾਲ ਬਾਅਦ ਮੱਸੇ ਰੰਗੜ ਨੇ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ ਹੈ, ਕੰਚਨੀ ਨੂੰ ਲਿਆ ਕੇ, ਯਾਨੀ ਕਿ ਬੇਸ਼ਵਾ ਨੂੰ ਲਿਆ ਕੇ ਉਹਦਾ ਨਾਚ ਕਰਵਾਇਆ ਹੈ। 1740 ਦਾ ਇਹ ਦਹਾਕਾ ਹੈ, ਜੋ 1740 ਤੋਂ 50 ਤੱਕ ਦਾ ਦਹਾਕਾ ਹੈ, ਉਹਦੇ ਦੌਰਾਨ ਜਿਹੜੀਆਂ ਸ਼ਹੀਦੀਆਂ ਹੋਈਆਂ, ਕਿਉਂਕਿ ਸ਼੍ਰੀ ਗੁਰੂ ਪੰਥ ਪ੍ਰਕਾਸ਼ ਦੀ ਜਿਹੜੀ ਇਹ ਕਥਾ ਹੈ, ਇਹ 18ਵੀਂ ਸਦੀ ਦਾ ਇਤਿਹਾਸ ਹੈ। ਕਲਗੀਧਰ ਦੇ ਸੱਚਖੰਡ ਜਾਣ ਤੋਂ ਬਾਅਦ ਉੱਥੋਂ ਆਰੰਭ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਰਾਜ ਨੂੰ ਕਾਇਮ ਕਰਨ ਤੱਕ ਵਿਚਕਾਰਲਾ ਜਿਹੜਾ ਸਮਾਂ ਹੈ 7-8 ਦਹਾਕਿਆਂ ਦਾ, ਇਹ ਉਹ ਇਤਿਹਾਸ ਹੈ 18ਵੀਂ ਸਦੀ ਦਾ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਪੰਥ ਦਾ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਓ, ਰਸਨਾ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਐਸੀ ਐਸੀ ਕੂਰ ਕਰ ਦੀਨੇ ਲੋਕ ਡਰਾਏ।
ਜ਼ਕਰੀਏ ਨੇ ਬੜੀਆਂ ਘੂਰਾਂ ਕੱਪਾਂ ਕਰਕੇ ਲੋਕਾਂ ਨੂੰ ਡਰਾ ਦਿੱਤਾ, ਦਹਿਸ਼ਤ ਦਾ ਮਾਹੌਲ ਬਣਾ ਕੇ ਕਿ ਜਿਹੜਾ ਕਿਸੇ ਸਿੰਘ ਨੂੰ ਪਨਾਹ ਦੇਵੇਗਾ, ਜਾਂ ਕਿਸੇ ਸਿੰਘ ਦੀ ਅੰਨ ਪਾਣੀ ਨਾਲ ਮਦਦ ਕਰੇਗਾ, ਜਾਂ ਕਿਸੇ ਸਿੰਘ ਨੂੰ ਵੇਖ ਕੇ ਸਾਡੇ ਕੋਲ ਖਬਰ ਨਹੀਂ ਕਰੇਗਾ, ਮੈਂ ਉਹਨਾਂ ਨੂੰ ਮੁਕਾ ਦਿਆਂਗਾ, ਉਹਨਾਂ ਦਾ ਟੱਬਰ ਤੱਕ ਪਰਿਵਾਰ ਤੱਕ ਵੀ ਖਤਮ ਕਰ ਦਿਆਂਗਾ। ਇੱਦਾਂ ਘੂਰ ਕੇ ਲੋਕਾਂ ਨੂੰ ਡਰਾਵਾ ਪਾ ਦਿੱਤਾ।
ਕਈਨ ਕੋ ਸਿਰ ਪਾਉ ਦੇ ਦੀਨੇ ਵਿੱਚੋਂ ਪੜਾਏ।
ਕਈ ਜਿਹੜੇ ਨਗਰਾਂ ਦੇ ਲੋਕ ਸਿੰਘਾਂ ਨਾਲ ਕੋਈ ਪ੍ਰੇਮ ਰੱਖਦੇ ਸੀ ਜਾਂ ਸਿੰਘਾਂ ਦੀ ਹਮਾਇਤ ਕਰਦੇ ਸੀ, ਉਹਨਾਂ ਨੂੰ ਸਿਰੇ ਪਾਉ ਦੇ ਕੇ ਵੀ ਤੁਸੀਂ ਸਾਡੇ ਨਾਲ ਮਦਦ ਕਰੋ ਅਤੇ ਸਿੰਘਾਂ ਨੂੰ ਫੜਾਓ, ਸਿੰਘਾਂ ਨਾਲੋਂ ਪਾੜ ਕੇ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ। ਇੱਦਾਂ ਵੀ ਜ਼ਕਰੀਏ ਨੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਵੱਲ ਕੀਤਾ।
ਜੋ ਪਈ ਤਵ ਸਿੰਘਨ ਕੋ ਲੋਕ ਬਤਾਵੇ।
ਉਸ ਵਕਤ ਜਿਹੜਾ ਵੀ ਕਿਸੇ ਸਿੰਘ ਬਾਰੇ ਆ ਕੇ ਦੱਸਦਾ ਸੀ,
ਕਈ ਅਕੇ ਆਪਣੇ ਹੱਥ ਫੜਾਵੇ
ਔਰ ਦੱਸ ਪਾ ਕੇ ਲੋਕਾਂ ਨੂੰ, ਜਿਹੜੇ ਆਪਣੇ ਇਲਾਕੇ ਦੇ ਚੌਧਰੀ ਹੁੰਦੇ ਸੀ ਉਹਨਾਂ ਨੂੰ ਦੱਸ ਕੇ ਸਿੰਘ ਫੜਾਉਂਦੇ ਸੀ, ਔਰ ਕਈ ਆਪ ਖੁਦ ਨਾਲ ਆ ਕੇ ਸਿੰਘਾਂ ਨੂੰ ਫੜਾਉਂਦੇ ਸਨ।
ਕਈ ਕੁਦੇਵੇਂ ਆਪੇ ਮਾਰ,
ਤੇ ਕਈਆਂ ਨੂੰ ਆਪ ਹੀ ਮਾਰ ਦਿੰਦੇ ਸੀ ਲੋਕ। ਇਹ ਸਾਹਿਬ ਰਾਏ ਚੌਧਰੀ ਵਰਗੇ, ਹਰਭਗਤ ਨਿਰੰਜਨੀਏ ਵਰਗੇ, ਰਾਮੇ ਰੰਧਾਵੇ ਵਰਗੇ, ਕਰਮੂ ਛੀਨੇ ਵਰਗੇ ਆਪ ਹੀ ਸਿੰਘਾਂ ਨੂੰ ਪਕੜ ਕੇ ਕਤਲ ਕਰ ਦਿੰਦੇ ਸਨ।
ਸਿੰਘਨ ਕੋ ਪਯੋ ਐਸ ਹਵਾਰ,
ਸਿੰਘਾਂ ਦੀ ਇਹੋ ਜਿਹੀ ਹਾਲਾਤ ਉਸ ਵਕਤ ਹੋ ਗਈ।
ਸਿੰਘਨ ਮਾਰ ਦਿਖਾਵੇ ਤੁਰਕ,
ਸਿੰਘਾਂ ਨੂੰ ਮਾਰ ਕੇ ਫਿਰ ਤੁਰਕਾਂ ਨੂੰ ਵਿਖਾਉਂਦੇ ਸੀ ਕਿ ਅਸੀਂ ਇੰਨੇ ਸਿੰਘ ਮਾਰ ਦਿੱਤੇ ਨੇ, ਆ ਵੇਖੋ ਜੀ ਇੰਨਿਆਂ ਦੇ ਸਿਰ ਵੱਢ ਕੇ ਅਸੀਂ ਤੁਹਾਡੇ ਕੋਲ ਭੇਜੇ ਨੇ, ਇੰਨਿਆਂ ਨੂੰ ਅਸੀਂ ਫੜਾਇਆ। ਇੱਦਾਂ ਤੁਰਕਾਂ ਨੂੰ ਵਿਖਾਉਂਦੇ ਸਨ।
ਅਨਾਮ ਸੁਪਾਵੇ ਬਹੁਤੋ ਮੁਰਕ,
ਔਰ ਤੁਰਕਾਂ ਨੂੰ ਵਿਖਾ ਕੇ ਸਿੰਘਾਂ ਦੇ ਸਿਰ ਵੱਢ ਕੇ ਇਨਾਮ ਲੈਂਦੇ ਸਨ, ਫੜਾ ਕੇ ਸਿੰਘਾਂ ਦਾ ਉਹਨਾਂ ਦਾ ਇਨਾਮ ਲੈਂਦੇ ਸਨ। ਤੁਰਕਾਂ ਕੋਲੋਂ ਮੋਹਰਾਂ ਅਸ਼ਰਫੀਆਂ ਤੱਕ ਵੀ ਇਹਨਾਂ ਨੂੰ ਦਾਨ ਵਜੋਂ ਮਿਲਦਾ ਸੀ।
ਸਿੰਘ ਮੁਲਖੀਅਨ ਪਰ ਗਇਓ ਬੈਰ,
ਇੱਦਾਂ ਸਿੰਘਾਂ ਦਾ ਤੇ ਮੁਲਖੀਅਨ ਦਾ, ਯਾਨੀ ਕਿ ਜਿਹੜੇ ਇਲਾਕੇ 'ਚ ਲੋਕ ਰਹਿੰਦੇ ਸੀ ਇਹਦਾ ਵੈਰ ਬਣ ਗਿਆ। ਜਦੋਂ ਪਿੰਡਾਂ 'ਚ ਸਿੰਘਾਂ ਨੂੰ ਫੜਾਉਂਦੇ ਸੀ, ਸਿੰਘਾਂ ਦਾ ਕਤਲ ਕਰਾਉਂਦੇ ਸੀ, ਤੇ ਫਿਰ ਸਿੰਘ ਉਹਨਾਂ ਪਿੰਡ ਵਾਲਿਆਂ ਨਾਲ ਵੀ ਫਿਰ ਆਪਣੀ ਰੜਕ ਰੱਖਦੇ ਸੀ ਵੀ ਇਹ ਸਾਨੂੰ ਫੜਾਉਂਦੇ ਆ, ਇਹ ਸਾਡੇ ਮਿੱਤ ਥੋੜ੍ਹੀ ਹੈ। ਫਿਰ ਜਦੋਂ ਸਿੰਘਾਂ ਦਾ ਦਾਅ ਲੱਗਦਾ ਸੀ ਸਿੰਘ ਵੀ ਲਾ ਲੈਂਦੇ ਸਨ। ਇੱਦਾਂ ਹੀ ਚੱਲਦਾ ਹੈ।
ਸਿੰਘ ਪਿਤਾ ਸੋ ਕਰੇ ਨਾ ਖੈਰ,
ਜਦੋਂ ਕਿਤੇ ਸਿੰਘ ਦੇ ਕੋਈ ਡੇਕੇ ਆ ਜਾਂਦਾ ਰਾਮੇ ਰੰਧਾਵੇ ਦਾ ਕੋਈ ਸੰਬੰਧੀ ਜਾਂ ਕਰਮੂ ਛੀਨੇ ਦਾ ਜਾਂ ਹਰਭਗਤ ਨਿਰੰਜਨੀਏ ਦਾ ਜਾਂ ਕਿਸੇ ਚੌਧਰੀ ਦਾ, ਫਿਰ ਸਿੰਘ ਵੀ ਉਹਦੀ ਖੈਰ ਨਹੀਂ ਕਰਦੇ, ਫਿਰ ਖਾਲਸਾ ਵੀ ਉਹਦੀ ਖੈਰ ਨਹੀਂ ਕਰਦਾ।
ਲੜਤ ਮਰਤ ਕਉ ਲੁਕ ਛਪ ਰਹੇ,
ਇੱਦਾਂ ਲੜਦੇ ਨੇ ਮਰਦੇ ਨੇ ਲੁਕ ਛਿਪ ਕੇ ਰਹਿੰਦੇ ਹਨ।
ਦੁਸ਼ਟ ਤਈ ਤੁਰਤ ਤੁਰਕਨ ਕਹੇ,
ਜਿੱਥੇ ਕਿਤੇ ਛੁਪਦੇ ਨੇ। ਇੰਨੀ ਜ਼ਿਆਦਾ ਗਿਣਤੀ ਆ ਲੋਕ, ਓਨੇ ਸਿੰਘ ਨਹੀਂ ਜਿੰਨੇ ਜਸੂਸ ਟੁਰੇ ਫਿਰਦੇ ਸੀ ਵੀ ਲਾਲਚ ਵੱਸ ਹੋ ਕੇ ਕਿ ਸਿੰਘਾਂ ਨੂੰ ਫੜਾ ਕੇ ਇਨਾਮ ਮਿਲਦਾ, ਉਹਨਾਂ ਦੀਆਂ ਜ਼ਮੀਨਾਂ ਮਿਲਦੀਆਂ ਨੇ, ਉਹਨਾਂ ਦੇ ਘਰ ਘਾਟ ਦੀ ਲੁੱਟ ਮਾਫ ਹੈ। ਤੋ ਇਸ ਤਰ੍ਹਾਂ ਜੇ ਕਿਤੇ ਕੁਤੇ ਸਿੰਘ ਲੁਕਦੇ ਨੇ, ਉਹ ਜਿਹੜੇ ਸੂਹੀਏ ਨੇ ਲੱਭਦੇ ਲੱਭਦੇ ਜਾ ਕੇ ਉਹਨਾਂ ਨੂੰ ਫੜਾ ਦਿੰਦੇ ਹਨ।
ਤੈ ਸੁਣ ਤੁਰਕ ਤੁਰਤ ਚੜ ਆਵੇ,
ਤੁਰਕਾਂ ਦੀ ਇੰਨੀ ਕਾਹਲੀ ਹੁੰਦੀ ਹੈ ਵੀ ਜਦੋਂ ਉਹਨਾਂ ਕੋਲ ਖਬਰ ਪਹੁੰਚਦੀ ਉਹ ਪਹਿਲਾਂ ਹੀ ਤਿਆਰੀ ਹੁੰਦੀ ਹੈ ਉਹਨਾਂ ਦੀ, ਘੋੜੇ ਉਹਨਾਂ ਨੇ ਪਹਿਲਾਂ ਹੀ ਕੱਸੇ ਹੁੰਦੇ ਨੇ, ਝੱਟ ਹੀ ਉੱਥੇ ਪਹੁੰਚ ਜਾਂਦੇ ਨੇ ਔਰ ਜਾ ਕੇ ਸਿੰਘਾਂ ਨੂੰ ਪਕੜਦੇ ਹਨ।
ਦਾਸ ਗ੍ਰਾਮ ਕੀ ਧੂਰ ਉਡਾਵੇ,
ਔਰ ਜਿਹੜੇ ਕਿਸੇ ਪਿੰਡ 'ਚ ਸਿੰਘ ਪਕੜੇ ਜਾਂਦੇ ਸੀ, ਇਕੱਲੇ ਸਿੰਘਾਂ ਨੂੰ ਨਹੀਂ ਸਨ ਮਾਰਦੇ, ਉਸ ਸਾਰੇ ਪਿੰਡ ਨੂੰ ਮਲੀਆ ਮੇਟ ਕਰਕੇ ਰੱਖ ਦਿੰਦੇ ਸਨ, ਸਾਰਾ ਪਿੰਡ ਤਬਾਹ ਕਰਕੇ ਰੱਖ ਦਿੰਦੇ ਸਨ।
ਗ੍ਰਾਮ ਛੋੜ ਜੋ ਉਜਾੜਨ ਰਹੇ,
ਜਿਹੜੇ ਸਿੰਘ ਪਿੰਡ ਛੱਡ ਕੇ ਸ਼ਹਿਰ ਛੱਡ ਕੇ ਬਾਹਰ ਉਜਾੜਾਂ 'ਚ ਜੰਗਲਾਂ 'ਚ ਰਹਿੰਦੇ ਹਨ,
ਗਿਰਦੇ ਗ੍ਰਾਮ ਉਜਾੜਨ ਚਾਹੇ,
ਉਹਦੇ ਆਲੇ ਦੁਆਲੇ ਦੇ ਜਿਹੜੇ ਜੰਗਲ 'ਚ ਰਹਿੰਦੇ ਨੇ ਨਾ ਬੀਆਬਾਨ ਉਜਾੜ 'ਚ, ਉਹਦੇ ਨੇੜੇ ਤੇੜੇ ਦੇ ਪਿੰਡ ਉਜਾੜ ਕੇ ਰੱਖ ਦਿੰਦੇ ਨੇ ਕਿ ਸਿੰਘ ਤੁਹਾਡੇ ਨੇੜੇ ਜੰਗਲ 'ਚ ਰਹਿੰਦੇ ਨੇ, ਤੁਸੀਂ ਸਾਨੂੰ ਦੱਸਦੇ ਨਹੀਂ। ਨੇੜੇ ਤੇੜੇ ਦੇ ਪਿੰਡ ਵੀ ਉਜਾੜ ਕੇ ਤਹਿਸ ਨਹਿਸ ਕਰ ਦਿੱਤੇ ਜਾਂਦੇ ਹਨ।
ਤਵ ਸਿੰਘਨ ਕੋ ਪਯੋ ਤਰਾਸ,
ਹੁਣ ਜਦੋਂ ਇਹੋ ਜਿਹੇ ਹਾਲਾਤ ਹੋ ਗਏ ਤੇ ਸਿੰਘ ਵੀ ਵਿਚਾਰ ਕਰਨ ਲੱਗੇ ਕਿ ਤਾਂ ਸਾਡੇ ਕਰਕੇ ਆਮ ਲੋਕਾਂ ਨੂੰ ਪਿੰਡਾਂ ਵਾਲਿਆਂ ਨੂੰ ਵੀ ਤਬਾਹ ਕਰਨ ਲੱਗ ਪਏ ਹਨ।
ਸਿੰਘਨ ਵਤਨਨ ਛੋੜਿਓ ਵਾਸ,
ਹੁਣ ਸਿੰਘਾਂ ਨੇ ਆਖਿਆ ਕਿ ਇੱਥੇ ਰਹਿਣਾ ਯੋਗ ਨਹੀਂ, ਸਾਨੂੰ ਹੁਣ ਇਹ ਜਗ੍ਹਾ ਛੱਡ ਕੇ ਕਿਤੇ ਪਲਾਇਣ ਕਰਨਾ ਚਾਹੀਦਾ, ਕਿਉਂਕਿ ਸਾਡੇ ਕਰਕੇ ਬਹੁਤ ਸਾਰੇ ਟੱਬਰ ਮਾਰੇ ਜਾ ਰਹੇ ਨੇ, ਪਿੰਡ ਉਜੜ ਰਹੇ ਨੇ, ਤਬਾਹ ਹੋ ਰਹੇ ਨੇ। ਤੋ ਖਾਲਸੇ ਨੇ ਸਿੰਘਾਂ ਨੇ ਵਿਚਾਰ ਕੀਤੀ ਕਿ ਇਹ ਦੇਸ਼ ਛੱਡ ਕੇ ਕਿਤੇ ਦੂਰ ਜਾਣਾ ਚਾਹੀਦਾ।
ਕੋ ਜੰਗਲ ਦੱਖਣ ਰੁਕੇ,
ਉਸ ਵੇਲੇ ਸਿੰਘ ਰਾਤ ਨੂੰ ਨਿਕਲਦੇ, ਕਦੇ ਕੋਈ ਫੜਿਆ ਗਿਆ, ਕੋਈ ਮਾਰਿਆ ਗਿਆ, ਕੁਝ ਨਿਕਲ ਗਏ ਇੱਧਰ ਜੰਗਲ ਦੇ ਇਲਾਕੇ। ਜੰਗਲ ਦਾ ਯਾਨੀ ਕਿ ਆਹ ਜਿਹੜਾ ਦਮਦਮਾ ਸਾਹਿਬ ਦਾ ਬਠਿੰਡੇ ਦਾ ਇਲਾਕਾ, ਇਹਨੂੰ ਜੰਗਲ ਦਾ ਇਲਾਕਾ ਕਹਿੰਦੇ ਸੀ। ਇਸ ਪਾਸੇ ਕੁਝ ਸਿੰਘ ਆ ਨਿਕਲੇ, ਕੁਝ ਦੱਖਣ ਦਿਸ਼ਾ ਨੂੰ ਜਾ ਨਿਕਲੇ।
ਕੋ ਪੂਰਬ ਪਹਾੜਨ ਲੁਕੇ,
ਕੋਈ ਚੜ੍ਹਦੇ ਵਾਲੇ ਪਾਸੇ ਸਿੰਘ ਜਾ ਲੁਕੇ, ਕੋਈ ਪਹਾੜਾਂ ਦੇ ਵਿੱਚ ਜਾ ਕੇ ਕਿਤੇ ਕੋਈ ਗੁਪਤ ਥਾਵਾਂ ਵੇਖੀਆਂ, ਪਹਾੜਾਂ ਦੀਆਂ ਜਿਹੜੀਆਂ ਕੰਦਰਾਵਾਂ ਸਨ ਉਹਨਾਂ ਵਿੱਚ ਜਾ ਲੁਕੇ।
ਰਹੇ ਦੇਸ਼ ਮੈਂ ਸੋ ਅਤ ਦੁਖੀ,
ਜਿਹੜੇ ਥੋੜੇ ਬਹੁਤੇ ਸਿੰਘ ਪੰਜਾਬ 'ਚ ਰਹਿ ਗਏ ਉਹ ਬੜੇ ਦੁਖੀ ਹੋਏ, ਉਹਨਾਂ ਨੂੰ ਬੜੀਆਂ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ।
ਬਾਜ ਦੇਸ਼ ਜਿਉਂ ਬਟੇਰਨ ਉਖੀ,
ਜਿਵੇਂ ਬਾਜਾਂ ਦੇ ਦੇਸ਼ ਦੇ ਵਿੱਚ ਬਟੇਰੇ ਦੁਖੀ ਹੁੰਦੇ ਆ ਨਾ, ਇੱਦਾਂ ਜਿਹੜੇ ਸਿੰਘ ਪੰਜਾਬ ਦੇ ਇਲਾਕੇ 'ਚ ਥੋੜ੍ਹੇ ਬਹੁਤੇ ਗਿਣਤੀ ਦੇ ਰਹਿ ਗਏ ਉਹਨਾਂ ਨੂੰ ਵੀ ਬੜਾ ਔਖਾ ਵੇਲਾ ਪਾਸ ਕਰਨਾ ਪਿਆ।
ਦੋਹਰਾ ਪਰ ਪਿਤਾ ਹਮਾਰੋ ਨਿਕਰ ਕੇ ਜੈ ਨਗਰ ਪਹੁੰਚਿਓ ਜਾਈ।
ਕਹਿੰਦੇ ਉਹਨਾਂ ਦਿਨਾਂ ਵਿੱਚ ਮੇਰੇ ਦਾਦਾ ਜੀ, ਪਰ ਪਿਤਾ ਦਾ ਮਤਲਬ ਮੇਰੇ ਪਿਤਾ ਦੇ ਪਿਤਾ ਦਾਦਾ ਜੀ, ਯਾਨੀ ਕਿ ਸਰਦਾਰ ਮਹਤਾਬ ਸਿੰਘ ਮੀਰਾਂ ਕੋਟੀਆ ਜੀ, ਕਿਉਂਕਿ ਜਿਹੜੇ ਗੁਰਮੁਖ ਪਿਆਰੇ ਭਾਈ ਰਤਨ ਸਿੰਘ ਜੀ ਇਹ ਕਥਾ ਲਿਖ ਰਹੇ ਨੇ ਇਹ ਸਰਦਾਰ ਮਹਤਾਬ ਸਿੰਘ ਦੇ ਪੋਤਰੇ ਸਨ। ਕਹਿੰਦੇ ਉਹਨਾਂ ਦਿਨਾਂ ਵਿੱਚ ਮੇਰੇ ਦਾਦਾ ਸਰਦਾਰ ਮਹਤਾਬ ਸਿੰਘ ਜੀ ਵੀ ਪੰਜਾਬ ਛੱਡ ਕੇ ਜੈਪੁਰ ਰਾਜਸਥਾਨ ਦੇ ਇਲਾਕੇ ਵਿੱਚ ਵੱਡਾ ਪ੍ਰਸਿੱਧ ਨਗਰ ਹੈ ਉੱਥੇ ਚਲੇ ਗਏ, ਕਿਉਂਕਿ ਇਹ ਰਾਜਸਥਾਨ ਦਾ ਇਲਾਕਾ ਵੀ ਸਿੰਘਾਂ ਦੀ ਠਾਹਰ ਰਹੀ ਹੈ। ਕੁਝ ਸਿੰਘ ਬੀਕਾਨੇਰ ਨੂੰ ਨਿਕਲ ਜਾਂਦੇ ਬੁੱਢੇ ਜੋੜ ਦੇ ਇਲਾਕੇ ਨੂੰ, ਆ ਗੰਗਾਨਗਰ ਤੋਂ ਪਰੇ ਨੂੰ, ਜਾਂ ਫਿਰ ਉੱਧਰ ਜੈਪੁਰ ਜੋਧਪੁਰ ਆਦਿਕ, ਇਹਨਾਂ ਇਹ ਰਿਆਸਤਾਂ ਰਾਜਸਥਾਨ ਦਾ ਇਲਾਕਾ ਬਹੁਤ ਵੱਡਾ ਸੀ ਅਤੇ ਦੂਰ ਦੂਰ ਤੱਕ ਕੋਹਾਂ ਤੱਕ ਉਜਾੜ ਹੈ। ਹੁਣ ਵੀ ਤੁਸੀਂ ਜਾਓ ਅਤੇ ਸੜਕਾਂ ਦੇ ਕਿਨਾਰੇ ਕਿਨਾਰੇ ਦੂਰ ਦੂਰ ਤੱਕ ਪਿੰਡ ਨਹੀਂ ਨਜ਼ਰ ਆਉਂਦੇ। ਆ ਤਿੰਨ ਚਾਰ ਦਿਨ ਪਹਿਲਾਂ ਅਸੀਂ ਜਾ ਕੇ ਆਏ ਹਾਂ ਇਹਨਾਂ ਇਲਾਕਿਆਂ ਦੇ ਵਿੱਚ, ਜੈਸਲਮੇਰ ਆਦਿਕ, ਉੱਧਰ ਪੋਖਰਨ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਇਤਿਹਾਸਿਕ ਸਥਾਨ ਹੈ, ਕਲਾਇਤ ਦਸਵੇਂ ਪਾਤਸ਼ਾਹ ਜੀ ਦਾ ਸਥਾਨ ਹੈ। ਉਹ ਹੁਣ ਵੀ ਉਸ ਜੈਸਲਮੇਰ ਵਾਲੇ ਪਾਸੇ ਜਾਂ ਇੱਧਰ ਜੈਪੁਰ ਵਾਲੇ ਪਾਸੇ ਤਾਂ ਥੋੜ੍ਹੀ ਆਬਾਦੀ ਦਿਸਦੀ ਹੈ, ਉੱਧਰ ਕੋਹਾਂ ਤੱਕ ਹੁਣ ਵੀ ਪੋਖਰਨ ਦੇ ਇਲਾਕੇ ਵਿੱਚ ਕੋਹਾਂ ਤੱਕ ਉਜਾੜ ਹੀ ਉਜਾੜ ਹੈ। ਤੋ ਸਿੰਘਾਂ ਨੂੰ ਇਹੋ ਜਿਹੀਆਂ ਥਾਵਾਂ 'ਤੇ ਜਾ ਕੇ ਪੰਜਾਬ ਦੇ ਵਿੱਚੋਂ ਨਿਕਲ ਕੇ ਬੀਕਾਨੇਰ, ਬੁੱਢਾ ਜੋੜ, ਜੈਪੁਰ ਦਾ ਰਾਜਾ ਜਿਹੜਾ ਸੀ ਉਹ ਸਿੰਘਾਂ ਦੀ ਹਮਾਇਤ ਕਰਦਾ ਸੀ, ਉਹਦਾ ਕਾਰਨ ਸੀ ਉਹ ਕਲਗੀਧਰ ਦੇ ਘਰ ਦਾ ਸੇਵਕ ਸੀ। ਭਾਈ ਰਤਨ ਸਿੰਘ ਜੀ ਕਹਿੰਦੇ ਮੇਰੇ ਦਾਦਾ ਜੀ ਸਰਦਾਰ ਮਹਤਾਬ ਸਿੰਘ ਜੀ ਉਹ ਜੈਪੁਰ ਚਲੇ ਗਏ।
ਰਾਜੇ ਸੋ ਮੁਲਾਕਾਤ ਕਰ ਲਈ ਚਾਕਰੀ ਲਾਏ,
ਜੈਪੁਰ ਦੇ ਰਾਜੇ ਨਾਲ ਮੁਲਾਕਾਤ ਕਰਕੇ ਮੇਰੇ ਦਾਦਾ ਜੀ ਉੱਥੇ ਨੌਕਰੀ ਕਰਨ ਲੱਗ ਪਏ, ਉਹਦੀ ਫੌਜ ਵਿੱਚ ਸਿਪਾਹੀ ਭਰਤੀ ਹੋ ਗਏ।
ਚੌਪਈ ਸੋ ਸੁਨ ਔਰ ਸਿੰਘ ਤੇ ਆਏ,
ਉਹਨਾਂ ਨੇ ਸੁਨੇਹਾ ਭੇਜਿਆ ਕਿ ਜੇ ਕੋਈ ਹੋਰ ਸਿੰਘ ਵੀ ਆਉਣਾ ਚਾਹੁੰਦਾ ਤੇ ਇੱਥੇ ਆ ਜਾਏ। ਪੰਜਾਬ 'ਚ ਜਿਹੜੇ ਸਿੰਘ ਨਿਕਲ ਰਹੇ ਸਨ ਉਹਨਾਂ ਨੂੰ ਪਤਾ ਲੱਗਾ ਕਿ ਜੈਪੁਰ ਦਾ ਰਾਜਾ ਉਹ ਮਦਦ ਕਰਦਾ, ਉੱਥੇ ਭਾਈ ਮਹਤਾਬ ਸਿੰਘ ਜੀ ਮੀਰਾਂ ਕੋਟੀਏ ਪਹੁੰਚੇ ਨੇ। ਸੁਣ ਕੇ ਕੁਝ ਸਿੰਘ ਹੋਰ ਉੱਥੇ ਪਹੁੰਚ ਗਏ ਸਰਦਾਰ ਮਹਤਾਬ ਸਿੰਘ ਦੇ ਕੋਲ।
ਮਹਤਾਬ ਸਿੰਘ ਤੇ ਬਚਨੀ ਅਲਾਈ,
ਭਾਈ ਮਹਤਾਬ ਸਿੰਘ ਨੂੰ ਜਾ ਕੇ ਮਿਲੇ ਤੇ ਜਾ ਕੇ ਮਹਤਾਬ ਸਿੰਘ ਨਾਲ ਫਤਿਹ ਸਾਂਝੀ ਕੀਤੀ ਤੇ ਸਰਦਾਰ ਮਹਤਾਬ ਸਿੰਘ ਜੀ ਜਿਹੜੇ ਪੰਜਾਬ 'ਚੋਂ ਸਿੰਘ ਗਏ ਉਹਨਾਂ ਨੂੰ ਪੁੱਛਣ ਲੱਗੇ।
ਦੇਹ ਵਤਨ ਹਮ ਬਾਤ ਸੁਣਾਏ,
ਕਹਿਣ ਲੱਗੇ ਸਿੰਘੋ ਤੁਸੀਂ, ਮੈਂ ਤਾਂ ਕੁਝ ਸਮਾਂ ਪਹਿਲਾਂ ਆ ਗਿਆ ਸੀ ਪੰਜਾਬ 'ਚੋਂ, ਤੁਸੀਂ ਹੁਣੇ ਆਏ ਹੋ, ਦੱਸੋ ਪੰਜਾਬ ਦਾ ਕੀ ਮਾਹੌਲ ਹੈ। ਸੁਭਾਵਕ ਪੁੱਛਣਾ ਹੀ ਸੀ ਨਾ ਕਿ ਹੁਣ ਇਸ ਵਕਤ ਪੰਜਾਬ ਦੇ ਕੀ ਹਾਲਾਤ ਨੇ, ਉੱਥੋਂ ਦਾ ਕੀ ਮਾਹੌਲ ਹੈ।
ਕਹਿ ਕਹਿ ਤੁਰਕਨ ਡੇਰੇ ਲਾਏ,
ਤੁਰਕਾਂ ਨੇ ਕਿਸ ਕਿਸ ਜਗ੍ਹਾ ਤੇ ਡੇਰਾ ਕੀਤਾ ਹੋਇਆ, ਕਿਹੜੀ ਕਿਹੜੀ ਥਾਂ ਤੇ ਪੰਜਾਬ ਦੇ ਕਿਹੜੇ ਹਿੱਸਿਆਂ ਵਿੱਚ ਤੁਰਕਾਂ ਦੀਆਂ ਛਾਵਣੀਆਂ ਹਨ।
ਸਿੰਘ ਕਹਿਓ ਕੱਛ ਪੁੱਛ ਨਾ ਬਾਤ,
ਉਹ ਜਿਹੜੇ ਸਿੰਘ ਪੰਜਾਬ ਤੋਂ ਗਏ ਸੀ ਭਾਈ ਮਹਤਾਬ ਸਿੰਘ ਨੂੰ ਕਹਿਣ ਲੱਗੇ ਮਹਤਾਬ ਸਿੰਘ ਜੀ ਬਸ ਪੁੱਛੋ ਨਾ ਕੀ ਦੱਸੀਏ, ਤੁਸੀਂ ਨਾ ਪੁੱਛੋ ਤਾਂ ਚੰਗੀ ਗੱਲ ਹੈ।
ਜਿਮ ਤੁਰਕਨ ਨੇ ਕੀ ਨੌਕਾਤ,
ਕੀ ਦੱਸੀਏ ਕਿ ਕੀ ਹਾਲਾਤ ਨੇ, ਵੱਧ ਤੋਂ ਬੱਤਰ ਹਾਲਾਤ ਨੇ। ਸਿੰਘਾਂ ਦੀ ਬਹੁਤ ਭਿਆਨਕ ਦਸ਼ਾ ਹੈ ਉਸ ਵਕਤ, ਤੁਰਕਾਂ ਨੇ ਬਹੁਤ ਜ਼ਿਆਦਾ ਅਕਾਇਆ ਹੋਇਆ ਖਾਲਸੇ ਨੂੰ ਸਿੰਘਾਂ ਨੂੰ।
ਮੁਖੋ ਕਹੋ ਮੁਖ ਫਟਦਾ ਜਾਵੇ,
ਮਹਤਾਬ ਸਿੰਘ ਜੀ ਜੇ ਮੈਂ ਮੂੰਹੋਂ ਦੱਸਦਾ ਤੇ ਮੇਰਾ ਮੂੰਹ ਫਟਦਾ ਜਾਂਦਾ, ਮੇਰਾ ਕਲੇਜਾ ਪਾਟਦਾ ਜਾਂਦਾ, ਮੈਂ ਕਿਵੇਂ ਦੱਸਾਂ ਕੀ ਹਾਲਾਤ ਨੇ ਪੰਜਾਬ ਵਿੱਚ। ਸਿੰਘਾਂ ਦੀ ਕੀ ਦਸ਼ਾ ਹੈ, ਤੁਰਕਾਂ ਨੇ ਕੀ ਕੁਝ ਨਹੀਂ ਕੀਤਾ, ਕਿਹੜੀ ਮੌਤ ਹੈ, ਜਿਸ ਮੌਤ ਦੇ ਕਿਹੜਾ ਤਰੀਕਾ ਹੈ, ਜਿਹੜੇ ਤਰੀਕੇ ਨਾਲ ਉਹਨਾਂ ਨੇ ਸਿੰਘਾਂ ਨੂੰ ਰੋਜ਼ ਨਵੇਂ ਤਰੀਕੇ ਨਾਲ ਸਿੰਘਾਂ ਨੂੰ ਮਾਰਦੇ ਸੀ, ਨਵੇਂ ਨਵੇਂ ਤਰੀਕਿਆਂ ਨਾਲ, ਕਦੇ ਜਿਉਂਦਿਆਂ ਨੂੰ ਸਾੜ ਦੇਣਾ, ਕਦੇ ਜ਼ਮੀਨ ਵਿੱਚ ਗੱਡ ਕੇ ਗਰਦਨਾਂ ਬਾਹਰ ਕੱਢ ਕੇ ਉਹਦੇ ਨਾਲ ਨੇਜਾਬਾਜ਼ੀ ਖੇਡਣੀ, ਕਦੇ ਪੁੱਠੀਆਂ ਖੱਲਾਂ ਲਾ ਕੇ ਸ਼ਹੀਦ ਕਰਨਾ, ਕਦੇ ਚਰਖੜੀਆਂ 'ਤੇ ਚਾੜ ਕੇ ਸ਼ਹੀਦ ਕਰਨਾ। ਮਹਤਾਬ ਸਿਆਂ ਕੀ ਦੱਸੀਏ, ਜਦੋਂ ਦੱਸਦੇ ਹਾਂ ਤਾਂ ਸਾਡਾ ਕਾਲਜਾ ਮੂੰਹ ਵਿੱਚ ਆ ਜਾਂਦਾ ਹੈ, ਕਿਹੋ ਜਿਹੇ ਹਾਲਾਤ ਨੇ ਪੰਜਾਬ ਵਿੱਚ ਅਸੀਂ ਬਿਆਨ ਨਹੀਂ ਕਰ ਸਕਦੇ।
ਕੰਨੋ ਸੁਣੋ ਤੋ ਕੰਨ ਦੁਖਾਵੇਂ,
ਜੇ ਅਸੀਂ ਤੈਨੂੰ ਦੱਸਾਂਗੇ ਨਾ ਤੇ ਜੇ ਤੂੰ ਕੰਨਾਂ ਨਾਲ ਸੁਣੇਗਾ ਮਹਤਾਬ ਸਿੰਘ ਤੇ ਤੇਰੇ ਕੰਨ ਪਾੜ ਜਾਣਗੇ ਸੁਣ ਕੇ, ਤੂੰ ਆਖੇਗਾ ਵੀ ਮੈਨੂੰ ਇਹ ਕੰਨ ਮਿਲੇ ਕਿਉਂ ਇਹ ਗੱਲ ਸੁਣਨ ਵਾਸਤੇ। ਹਾਂਜੀ,
ਬਾਤ ਚੀਰਤੀ ਛਾਤੀ ਜਾਵੇ,
ਜਦੋਂ ਸੁਣੇਗਾ ਤੇ ਤੇਰਾ ਕਲੇਜਾ ਚੀਰਿਆ ਜਾਏਗਾ ਮਹਤਾਬ ਸਿੰਘ, ਜਦੋਂ ਸੁਣੇਗਾ, ਜਦੋਂ ਅਸੀਂ ਤੈਨੂੰ ਦੱਸਾਂਗੇ ਉੱਥੇ ਕੀ ਹੋ ਰਿਹਾ ਪੰਜਾਬ 'ਚ, ਜਦੋਂ ਦੱਸਾਂਗੇ ਨਾ ਤੇ ਤੂੰ ਸੁਣੇਗਾ ਤੇ ਤੇਰੇ ਕਲੇਜੇ ਨੂੰ ਗੱਲਾਂ ਚੀਰ ਕੇ ਰੱਖ ਦੇਣਗੀਆਂ।
ਨਾ ਕਹੀਏ ਮਨ ਮੋਹ ਨਾ ਸਮਾਵੇ,
ਤੇ ਜੇ ਆਖੀਏ ਨਾ ਦੱਸੀਏ ਨਾ ਵੀ ਮੇਰਾ ਭਰਾ ਪੁੱਛਦਾ ਮਹਤਾਬ ਸਿੰਘ, ਤੇ ਨਾ ਦੱਸੀਏ ਤੇ ਫਿਰ ਉਹ ਗੱਲ ਹਿਰਦੇ 'ਚ ਰਹਿੰਦੀ ਨਹੀਂ, ਬੋਲਿਆ ਜਾਂਦਾ ਨਹੀਂ, ਸੁਣਿਆ ਤੇਰੇ ਕੋਲ ਜਾਣਾ ਨਹੀਂ। ਜੇ ਨਾ ਦੱਸਾਂ ਤੇ ਤਾਂ ਵੀ ਯੋਗ ਨਹੀਂ, ਮੈਂ ਆਪਣੇ ਮਨ ਵਿੱਚ ਵੀ ਉਹ ਗੱਲ ਰੱਖ ਨਹੀਂ ਸਕਦਾ।
ਸਰਪ ਚੁਕੁੰਦਰ ਕੀ ਪਈ ਬਾਤ,
ਮੇਰੇ ਲਈ ਤਾਂ ਉਹ ਗੱਲ ਬਣ ਗਈ ਹੈ ਜਿਵੇਂ ਕਿਸੇ ਸੱਪ ਨੇ ਚਕਚੁੰਦਰ ਮੂੰਹ ਵਿੱਚ ਲਈ ਹੋਵੇ, ਉਹ ਆਪਣੇ ਮੂੰਹ ਵਿੱਚ ਲੈ ਲਵੇ ਚਕਚੁੰਦਰ ਨੂੰ, ਉਹ ਨਾ ਖਾ ਸਕਦਾ ਨਾ ਛੱਡ ਸਕਦਾ।
ਉਗਲਤ ਬਣੇ ਨਾ ਬਣੇ ਜਿਮ ਖਾਤ,
ਖਾਂਦਾ ਤਾਂ ਕੋੜੀ ਹੁੰਦਾ ਜੇ ਛੱਡਦਾ ਤਾਂ ਅੰਨਾ ਹੁੰਦਾ।
ਦੋਹਰਾ ਕੀਓ ਉਪਦਰਵ ਤੁਰਕ ਬੱਡ ਅੰਮ੍ਰਿਤ ਸਰ ਗੁਰਦੁਆਰ,
ਉਹ ਹਾਲਤ ਅੱਜ ਮੇਰੀ ਬਣੀ ਹੈ, ਮੈਂ ਕੀ ਦੱਸਾਂ ਉੱਥੇ ਕੀ ਹੋ ਰਿਹਾ ਮਹਤਾਬ ਸਿੰਘ, ਜੇ ਬੋਲਾਂ ਤਾਂ ਬੋਲ ਨਹੀਂ ਹੁੰਦਾ, ਜੇ ਚੁੱਪ ਰਹਾਂ ਤਾਂ ਚੁੱਪ ਵੀ ਨਹੀਂ ਰਹਿ ਹੁੰਦਾ। ਵੱਡੀ ਭਾਰੀ ਬੇਅਦਬੀ ਹੋਈ ਹੈ, ਜਿੱਥੇ ਸ਼ਹੀਦੀਆਂ ਹੋਈਆਂ ਨੇ ਉੱਥੇ ਪੰਜਾਬ ਦੀ ਧਰਤੀ 'ਤੇ ਡਿੱਠੇ ਸੱਭੇ ਥਾਮ, ਨਹੀਂ ਤੁਦ ਜਿਹਾ ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮ ਲਜਾਏ ਨਹਾਇਆ ਰਾਮਦਾਸ ਸਰ। ਵੀਰਾ ਕੀ ਦੱਸਾਂ ਤੈਨੂੰ, ਉਸ ਪਵਿੱਤਰ ਪਾਵਨ ਜਗ੍ਹਾ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਵੱਡੀ ਬੇਅਦਬੀ ਹੋ ਰਹੀ ਹੈ।
ਹਰਿਮੰਦਰ ਮੈਂ ਕੰਚਨੀ ਰੱਖੇ ਤੁਰਕਨ ਕੋ ਸਰਦਾਰ,
ਨਾਲੇ ਉਸ ਸਿੰਘ ਦੀ ਧਾਰ ਨਿਕਲੀ ਤੇ ਆਖਿਆ ਤੁਰਕਾਂ ਦਾ ਸਰਦਾਰ ਮੰਡਿਆਲੇ ਦਾ ਰਹਿਣ ਵਾਲਾ ਮੱਸਾ ਰੰਗੜ, ਧੰਨ ਗੁਰੂ ਰਾਮਦਾਸ ਜੀ ਦੇ ਪਾਵਨ ਦਰਬਾਰ ਦੇ ਵਿੱਚ ਵੇਸ਼ਵਾ ਕੋਲੋਂ ਨਾਚ ਨਚਾ ਰਿਹਾ ਹੈ। ਏਡੀ ਵੱਡੀ ਭਾਰੀ ਬੇਅਦਬੀ ਪੰਜਾਬ ਦੀ ਰਣਭੂਮ ਪੰਜਾਬ ਦੀ ਧਰਤੀ 'ਤੇ ਹੋ ਰਹੀ ਹੈ। ਉਹ ਮੰਡਿਆਲੇ ਦਾ ਰਹਿਣ ਵਾਲਾ ਪਾਪੀ ਮੱਸਾ ਰੰਗੜ, ਉਹ ਕੰਚਨੀ ਕਹਿੰਦੇ ਆ ਵੇਸ਼ਵਾ ਨੂੰ, ਉਹ ਵੇਸ਼ਵਾ ਦਾ ਨਾਚ ਮਹਾਰਾਜ ਜੀ ਦੇ ਦਰਬਾਰ ਵਿੱਚ ਕਰਾ ਰਿਹਾ, ਉੱਥੇ ਹੁੱਕਾ ਡਾਹ ਕੇ ਬੈਠਾ ਅਤੇ ਹੁੱਕਾ ਪੀਂਦਾ ਅਤੇ ਸ਼ਰਾਬ ਦੇ ਨਸ਼ੇ ਵਿੱਚ ਮਸਤ ਹੋਇਆ, ਇਹੋ ਜਿਹੇ ਭੈੜੇ ਵਿਕਰਮ ਤੇ ਕੁਕਰਮ ਕਰ ਰਿਹਾ ਹੈ।
ਮੰਡਿਆਲੀ ਕੋ ਰੰਗੜੋ ਮੱਸਾ ਤਾਂ ਕੋ ਨਾ,
ਮੰਡਿਆਲੇ ਦਾ ਰਹਿਣ ਵਾਲਾ ਹੈ ਉਹ ਪਾਪੀ ਮੱਸਾ ਰੰਗੜ, ਜਿਹੜਾ ਇਹੋ ਜਿਹਾ ਵੱਡਾ ਭਾਰੀ ਬੱਜਰ ਪਾਪ ਕਰ ਰਿਹਾ, ਜਿਸ ਪਾਪ ਨੂੰ ਕਦੇ ਕੋਈ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ। ਅਸੀਂ ਸਭ ਕੁਝ ਬਰਦਾਸ਼ਤ ਕਰ ਲਿਆ ਸੀ ਮਹਤਾਬ ਸਿੰਘ, ਸਿੰਘਾਂ ਨੂੰ ਪਕੜ ਕੇ ਸ਼ਹੀਦ ਕੀਤਾ ਜਾ ਰਿਹਾ, ਬੰਦ ਬੰਦ ਕੱਟੇ ਜਾ ਰਹੇ ਨੇ, ਖੋਪਰ ਲਾਏ ਜਾ ਰਹੇ ਨੇ, ਚਰਖੜੀਆਂ 'ਤੇ ਚਾੜਿਆ ਜਾ ਰਿਹਾ, ਉਹ ਸਾਡੇ ਕੋਲੋਂ ਬਰਦਾਸ਼ਤ ਹੋ ਗਿਆ, ਪਰ ਆਹ ਗੱਲ ਸਾਡੇ ਕੋਲੋਂ ਬਰਦਾਸ਼ਤ ਨਹੀਂ ਪੀ ਹੁੰਦੀ ਮਹਤਾਬ ਸਿੰਘ, ਕਿ ਗੁਰੂ ਰਾਮਦਾਸ ਜੀ ਦੇ ਪਵਿੱਤਰ ਦਰਬਾਰ ਵਿੱਚ ਉਹ ਵੇਸ਼ਵਾ ਕੋਲੋਂ ਨਾਚ ਨਚਾ ਰਿਹਾ, ਜਿੱਥੇ ਸਦਾ ਗੁਰਬਾਣੀ ਦੇ ਕੀਰਤਨ ਦੀਆਂ ਛਹਿਬਰਾਂ ਲੱਗਦੀਆਂ ਨੇ, ਉੱਥੇ ਗੰਦੇ ਗੀਤ ਗਾਏ ਜਾ ਰਹੇ ਨੇ। ਹਾਂਜੀ,
ਕਰੇ ਬੇਦਬੀ ਹਰ ਮੰਦਰ पापी बड़ो हराम।
ओ वड्डा पापी महानीच मसा रंगड़ एडा वड्डा बजर पाप दरबार साहब दी बेअदबी करके कर रहा है, ए बर्दाश्त नहीं पिया हुंदा।
जो पई मताब सिंह सुन गुस्सा खाया।
जदो पंजाब तो गए सिंह ने गल दसी ना के दरबार साहब दी एदा बेअदबी करदा मसा रंगड़, सुनदिया सार मताब सिंह दियां पौहां चढ़ गईयां, मुछहरे खड़े हो गए, डोले फरकन लगे, अखां लाल सुरख हो गईयां, ते गुस्से विच आके बोलिया,
जन कर बिच्छू डंग लगाया।
एदा गुस्सा चढ़िया मानो जिवें किसे बिच्छू ने डंग मारिया होवे, किसे बिच्छू ने डस लिया होवे।
कयो सिंह उहां सिंह को नाई।
मताब सिंह बोलिया कहिंदा उत्थे कोई सिंह नहीं, मर गए ने सारे। मताब सिंह बोलिया कहना उत्थे कोई सिंह नहीं, मर गए ने कि पंजाब च सारे सिंह। एदा ही बोलिया गुस्से विच आके,
सीस नता को तोड़ियो ताई।
कोई सिंह नहीं रहा उत्थे पंजाब दे विच जेड़ा जाके पापी रंगड़ दा सिर नहीं वढ़ सकिया। उहदा सिर क्यों ना ला दिता उस मलेच दा, एहो जी बेअदबी करन वाले नीच दा।
क्या सिंगन ते सत गयो दूर।
सिंघां दा सत खत्म हो गया कि सिंघां विच कोई कला नहीं रही, मुक गए ने सिंह। एदा कहा मताब सिंह ने,
क्या सिंघन पुरशार्थ पयो कूर।
जां फिर सिंघां कोल जेड़ा पुरशार्थ सी बल सी उह झूठा साबित हो गया।
तब उस सिंह बचन पलटायो।
जदों मताब सिंह ने गल कही ते उह सिंह भी अगों पलटा के उहदी गल नूं, मताब सिंह दे गुस्से नूं वेख के ना उहदी गल नूं पलटा के नाल ही बोलिया,
क्या तैं नठ ने पुरख गवायो।
कहण लगे ओ मताब सिंह तू सिंह नहीं। आखो सतनाम
श्री वाह।
अज दूजे ते कहिंदे आ ना वी दूजा नहीं करदा, जे ओ नहीं करदा तू कर ला बई, इह गल है ना अज दे विधान च। ओ कहिंदे तू तां बोल नहीं सकदा, तू तां नहीं इह गल कह सकदा, ओ मैं नहीं कह सकदा, जां तू तू तां कह सकदा तू सिंह नहीं कि तेरे अंदर खंडे दी पौल नहीं गई। यो नहीं कर सकता तू कर ला। दूजियां दे उत्ते हमेशा तीर खिच के बैठे हुंदे आ। मताब सिंह नूं कोई झट बोलिया ओ सिंह, कहदा तू सिंह नहीं तेरे अंदर खंडे दी पौल नहीं, कि तू भज के नहीं आया इत्थे बैठा आके जयपुर च। हां जी
तुम मरने ते नठ ने आए।
तू मौत दे डर तो नठ के नहीं आया इत्थे जयपुर च, तू भी तो डर के ही आया ना, तू भी तो मौत दे भय तो डर के इत्थे पहुंचे हैं।
उनको दे तो उलांबा काए।
उना नू कादा लांबा दिना, उना नू लांबा तां देवे भी तू उत्थे लड़ रहे हैं ते तेनू छड़ के आ गए ने, पहला तो तू आया इत्थे। हां जी
तुम भज तुरकन प्राण बचे।
तुरकां कोलों भज के तू जिवें अपनी जान बचाई है।
तुमरे जैसो सब ओए पए।
उत्थे सारे तेरे वर्गे ही हो गए ने, जिहो जिहा तू है उदा दे हो गए ने सारे, जिवें तू आ गया भज के इदा तेरे वांगू ही सारे भज गए ने, किसे ने उस मस्से रंगड़ दा सिर नहीं वड्या।
मरनो डर के सब नठ गए।
मरन तो सारे डर के नठ के आ गए हन।
उहां सिंह को दृष्ट न पए।
उत्थे ता पंजाब च कोई सिंह नजर ही नहीं आउंदा, दिसदा ही नहीं।
उहां सिंह को सुनियत नाई।
उत्थे ता सुनन च नहीं आउंदा वी फलानी थां ते कोई सिंह है, उत्थे वेखणा ता किते सुनन विच वी नहीं आउंदा।
करत मस्करी सिंगन ताई।
उत्थे मस्करी करदे ने सिंह ਦਾ ਨਾਂ ਲੈ ਕੇ, ਕਹਿੰਦੇ ਆ ਸਿੰਘ ਕੀ ਵਿਗਾੜ ਲੈਣਗੇ ਸਾਡਾ, ਉਹ ਮਸ਼ਕਰੀਆਂ ਕਰਦੇ ਨੇ।
ਨਵਾਬ ਪੰਥ ਸਭ ਦਿਓ ਗਵਾਈ।
ਲੋਕ ਮਸ਼ਕਰੀਆਂ ਕਰਦੇ ਕਹਿੰਦੇ ਆ ਨਵਾਬ ਖਾਨ ਬਹਾਦਰ ਨੇ ਸਾਰਾ ਪੰਥ ਮੁਕਾ ਦਿੱਤਾ ਹੈ, ਸਾਰੇ ਸਿੰਘ ਮੁਕਾ ਦਿੱਤੇ ਨੇ।
ਸਿੰਘ ਸੁਨੀਅਤ ਕਹੁ ਜਗ ਮੈਂ ਨਾਈ।
ਉਹ ਕਹਿੰਦੇ ਆ ਕੋਈ ਸਿੰਘ ਸੁਣਿਆ ਹੀ ਨਹੀਂ ਜਾਂਦਾ ਜਗ ਚ, ਹੈ ਹੀ ਨਹੀਂ, ਖੁਰਾ ਖੋਜ ਹੀ ਮਿਟ ਗਿਆ ਸਿੰਘਾਂ ਦਾ।
ਜੇ ਸਿੰਘ ਨਿਤ ਉੱਠ ਜੰਗ ਮਚਾਈ।
ਜੇ ਸਿੰਘ ਉੱਠ ਕੇ ਨਿਤ ਜੰਗ ਮਚਾਉਣ।
ਨਾਮ ਖਾਲਸਾ ਸਿੰਘ ਜਪਾਈ।
ਫੇਰ ਹੀ ਲੋਕਾਂ ਨੂੰ ਪਤਾ ਲੱਗਦਾ ਖਾਲਸਾ ਹੈ, ਜੇ ਤੇਰੇ ਵਾਂਗੂ ਸਾਰੇ ਭੱਜ ਕੇ ਆ ਹੀ ਇੱਧਰ ਲੁੱਕ ਛਿਪ ਗਏ ਨੇ, ਤੇ ਫਿਰ ਕਿਵੇਂ ਪਤਾ ਲੱਗੇ ਲੋਕਾਂ ਨੂੰ ਵੀ ਸਿੰਘ ਹੈਣ। ਹੁਣ ਤਾਂ ਮਸ਼ਕਰੀਆਂ ਕਰਦੇ ਨੇ ਲੋਕ।
ਜੇ ਸਿੰਘ ਨਿਤ ਉੱਠ ਸ਼ਬਦ ਉਚਾਰੇ,
ਜੇ ਸਿੰਘ ਉੱਠ ਕੇ ਨਿਤ ਸ਼ਬਦ ਉਚਾਰਨ,
ਲੂਟ ਕੂਟ ਨਿਤ ਤੁਰਕਨ ਮਾਰੇ,
ਤੁਰਕਾਂ ਨੂੰ ਮਾਰਨ ਲੁੱਟਣ ਕਸੁੱਟਣ ਤਾਂ ਹੀ ਪਤਾ ਲੱਗੇ ਲੋਕਾਂ ਨੂੰ ਖਾਲਸਾ ਹੈ, ਖਾਲਸਾ ਸੀ ਔਰ ਖਾਲਸਾ ਰਹੇਗਾ।
ਜਪ ਤਪ ਸੰਜਮ ਨੇਮ ਕਰਾਵੇ,
ਜੇ ਸਿੰਘ ਜਪ ਤਪ ਕਰਨ ਨੇਮ ਕਰਨ ਆਪਣੀ ਮਰਿਆਦਾ ਵਿੱਚ ਰਹਿਣ ਜੋ ਹੈ,
ਅਕਾਲ ਅਕਾਲ ਕੈ ਸੀਸ ਚੜਾਵੇ,
ਪੰਜਾਬ ਦੀ ਧਰਤੀ ਤੇ ਅਕਾਲ ਅਕਾਲ ਸਤਿ ਸ੍ਰੀ ਅਕਾਲ ਕਰਕੇ ਆਪਣੇ ਸੀਸ ਲੇਖੇ ਲਾਉਣ ਤਾਂ ਪਤਾ ਲੱਗੇ ਲੋਕਾਂ ਨੂੰ ਸਿੰਘ ਹੈਣ। ਜੇ ਤੇਰੇ ਵਾਂਗੂ ਇੱਥੇ ਆ ਕੇ ਲੁੱਕ ਕੇ ਬਹਿ ਗਏ ਨੇ ਤੇ ਕਿਵੇਂ ਪਤਾ ਲੱਗੇ? ਤੂੰ ਨਾ ਤੇ ਦੋਸ਼ ਭੰਨਦਾ ਵੀ ਕਿਸੇ ਨੇ ਉਹਦਾ ਸਿਰ ਨਹੀਂ ਵੱਢਿਆ ਕਿ ਤੂੰ ਨਹੀਂ ਵੱਢ ਸਕਦਾ, ਤੂੰ ਕਿਉਂ ਆਇਆ ਇੱਥੇ ਲੁਕਣ ਵਾਸਤੇ? ਜਿਵੇਂ ਤੂੰ ਆਇਆ ਤਿਵੇਂ ਉਹ ਆਏ ਹਨ।
ਅਬ ਹੈ ਤੁਮ ਹੀ ਸੇ ਊਹਾ ਸਿੰਘ,
ਇਸ ਕਰਕੇ ਮਹਤਾਬ ਸਿੰਘ ਜਿਹੜੇ ਉੱਥੇ ਰਹਿ ਗਏ ਨੇ ਨਾ ਉਹ ਤੇਰੇ ਵਰਗੇ ਹੀ ਨੇ ਸਾਰੇ। ਉਹਨੇ ਇੱਕ ਤਾਨਾ ਮਾਰਿਆ ਇੱਕ ਪ੍ਰਕਾਰ ਦਾ ਵੀ ਤੂੰ ਤਾਂ ਇਹ ਗੱਲ ਤਾਂ ਕਰੇ ਵੀ ਜੇ ਤੂੰ ਨਹੀਂ ਆਇਆ। ਅੱਜ ਕੱਲ ਜੇ ਗੱਲਾਂ ਪਤਾ ਕਿਹੜੀ ਕਿਹੜੇ ਕਰਦੇ ਆ, ਜਿਨ੍ਹਾਂ ਨੇ ਕਦੇ ਸਿੱਖੀ ਦੇ ਵਾਸਤੇ ਕੋਈ ਯੋਗਦਾਨ ਨਹੀਂ ਨਾ ਪਾਇਆ, ਉਹ ਉਹਨਾਂ ਦੇ ਉੱਤੇ ਦੂਸ਼ਣਬਾਜ਼ੀ ਕਰਨਗੇ ਜਿਹੜੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਯੋਗਦਾਨ ਪਾਉਂਦੇ ਆ। ਉਹਨਾਂ 'ਤੇ ਬੜੀ ਹੈਰਾਨੀ ਹੁੰਦੀ ਹੈ। ਵੇਖੋ ਇਹ ਇਤਿਹਾਸ ਹੈ, ਇਤਿਹਾਸ ਇਹ ਦੱਸਦਾ ਜੇ ਮਹਤਾਬ ਸਿੰਘ ਨੇ ਕਿਹਾ ਤੇ ਅੱਗੋਂ ਉਹਨੇ ਝੱਟ ਕਿਹਾ ਹਾਂ ਦੱਸ, ਉੱਥੇ ਤੇਰੇ ਵਰਗੇ ਹੀ ਨੇ ਸਾਰੇ, ਜਿਵੇਂ ਤੂੰ ਆ ਗਿਆ ਭੱਜ ਕੇ ਮੌਤ ਦੇ ਡਰੋਂ।
ਗਏ ਨੱਠ ਕਰ ਲੰਬੀ ਡਿੰਗ,
ਲੰਮੀਆਂ ਡਿੰਗਾਂ ਪੁੱਟ ਕੇ ਚਲੇ ਗਏ ਨੇ, ਨੱਠ ਗਏ ਨੇ ਪੰਜਾਬ ਚੋਂ।
ਦੋਹਰਾ ਯੇ ਸੁਨ ਸਿੰਘ ਜੀ ਚਿਪ ਲੱਗੀ ਜਨ ਕਰ ਬਿੱਛੂ ਡਾਂਕ।
ਕਹਿੰਦੇ ਜਦੋਂ ਉਹਨੇ ਅੱਗੋਂ ਇਹ ਗੱਲ ਕਹੀ ਤੇ ਸੁਣ ਕੇ ਮਹਤਾਬ ਸਿੰਘ ਨੂੰ ਚਿਪ ਲੱਗ ਗਈ ਜਿਵੇਂ ਬਿੱਛੂ ਨੇ ਡੰਗ ਮਾਰਿਆ ਹੋਵੇ। ਗੱਲ ਤਾਂ ਇਹ ਸਹੀ ਕਹਿੰਦਾ, ਉਹਨੇ ਨਹੀਂ ਆਖਿਆ ਤੂੰ ਕਿਵੇਂ ਕੌਣ ਹੁੰਦਾ ਮੈਨੂੰ ਇਹ ਗੱਲ ਕਹਿਣ ਵਾਲਾ, ਉਹਨੂੰ ਪਤਾ ਸੀ ਵੀ ਇਹ ਸਿੰਘ ਸਹੀ ਆ ਜੋ ਕਹਿ ਰਿਹਾ। ਪਰ ਜਿਵੇਂ ਬਿੱਛੂ ਨਹੀਂ ਡੰਗਦਾ, ਏਦਾਂ ਕਹਿੰਦੇ ਡੰਗ ਵਾਂਗੂ ਗੱਲ ਚੁੱਭ ਗਈ ਹਿਰਦੇ ਨੂੰ।
ਤਨ ਮਨ ਅਚਬੀ ਬੋਲਗੀ ਚਿਤ ਧਾਰਿਓ ਮਰਨ ਨਿਸਾਂਕ।
ਤਨ ਤੇ ਮਨ ਨੂੰ ਜਿਵੇਂ ਕੋਈ ਅਚਬੀ ਜੀ ਨਹੀਂ ਲੱਗ ਜਾਂਦੀ, ਏਦਾਂ ਅਚਬੀ ਲੱਗ ਗਈ। ਮਨ 'ਚ ਠਾਣ ਲਿਆ ਕਿ ਹੁਣ ਤਾਂ ਮੌਤ ਨੂੰ ਪ੍ਰਵਾਨ ਕਰਨਾ, ਤਲੀ ਤੇ ਸਿਰ ਧਰ ਕੇ ਜਾਣਾ, ਪਾਪੀ ਮੱਸੇ ਰੰਗੜ ਦਾ ਸਿਰ ਵੱਢਣਾ। ਜਿਸ ਮਲੇਛ ਨੇ ਗੁਰੂ ਸਾਹਿਬ ਦੇ ਦਰਬਾਰ ਦੀ ਬੇਅਦਬੀ ਕੀਤੀ ਹੈ ਉਸ ਮਲੇਛ ਨੂੰ ਜੀਵਨ ਦਾ ਹੱਕ ਨਹੀਂ। ਬਸ ਹੁਣ ਮਰਨ ਦਾ ਮਨ 'ਚ ਠਾਣ ਲਈ।
ਸੋਰਠਾ ਮਾੜੀ ਕੰਬੋਵਾਲ ਸੁੱਖਾ ਸਿੰਘ ਤ੍ਰਿਖਾਣ ਥੋ।
ਮਹਤਾਬ ਸਿੰਘ ਜੀ ਦੇ ਨਾਲ ਇੱਕ ਹੋਰ ਸਿੰਘ ਉੱਠ ਖਲੋਤਾ। ਮਹਤਾਬ ਸਿੰਘ ਨੇ ਕਿਹਾ ਮੈਂ ਚੱਲਿਆ ਪੰਜਾਬ ਨੂੰ। ਦੂਜਾ ਸਿੰਘ ਭਾਈ ਸੁੱਖਾ ਸਿੰਘ, ਮਹਾਨ ਯੋਧਾ, ਮਾੜੀ ਕੰਬੋ ਕੀ ਰਹਿਣ ਵਾਲਾ, ਮਾੜੀ ਕੰਬੋ ਕੀ ਪਿੰਡ ਹੈ ਉੱਥੋਂ ਦੇ ਰਹਿਣ ਵਾਲੇ ਸਨ ਭਾਈ ਸਾਹਿਬ ਸਰਦਾਰ ਸੁੱਖਾ ਸਿੰਘ ਜੀ। ਮਹਤਾਬ ਸਿੰਘ ਜੀ ਦੇ ਨਾਲ ਚੱਲੇ, ਚੱਲ ਕੇ ਬੁੱਢਾ ਜੋੜ, ਇੱਥੇ ਸਾਰੇ ਸਿੰਘ ਤਕਰੀਬਨ ਪੰਥ ਦਾ ਪੜਾਅ ਇੱਥੇ ਸੀ ਬੁੱਢਾ ਜੋੜ ਦੇ ਇਲਾਕੇ 'ਚ ਰਾਜਸਥਾਨ 'ਚ। ਉੱਥੇ ਅੱਜ ਵੀ ਬਾਬਾ ਸੁੱਖਾ ਸਿੰਘ ਮਹਤਾਬ ਸਿੰਘ ਜੀ ਦੀ ਯਾਦ ਵਿੱਚ ਇਤਿਹਾਸਕ ਅਸਥਾਨ ਹੈ, ਸੰਗਤਾਂ ਦਰਸ਼ਨ ਕਰਦੀਆਂ ਨੇ। ਬੁੱਢੇ ਜੋੜ ਆਏ, ਉੱਥੇ ਪੰਥ ਸੀ, ਪੰਥ ਨੂੰ ਹੱਥ ਜੋੜ ਕੇ ਬੇਨਤੀ ਕੀਤੀ,
ਮਹਤਾਬ ਸਿੰਘ ਕੇ ਨਾਲ ਆਇਓ ਦੂਜੋ ਸਿਦਕ ਕਰ।
ਦੂਜਾ ਸਿੱਖ ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਬੜਾ ਭਾਰੀ ਸਿਦਕ ਰੱਖ ਕੇ ਆਪਣੇ ਹਿਰਦੇ 'ਚ ਮਹਤਾਬ ਸਿੰਘ ਜੀ ਦੇ ਨਾਲ ਚੱਲਿਆ।
ਜੋ ਭਾਈ ਉੱਠ ਕਰ ਸਿੰਘ ਜੀ ਫਤਿਹ ਬੁਲਾਈ।
ਦੋਵੇਂ ਬੁੱਢੇ ਜੋੜ ਪਹੁੰਚੇ, ਸੁੱਖਾ ਸਿੰਘ ਮਹਤਾਬ ਸਿੰਘ ਨੇ ਸਮੁੱਚੇ ਪੰਥ ਅੱਗੇ ਹੱਥ ਜੋੜੇ, ਹੱਥ ਜੋੜ ਕੇ ਫਤਿਹ ਗਜਾਈ।
ਚਰਨ ਛੋਏ ਸਿੰਘ ਆਗੇ ਅਪਾਈ।
ਜਿੰਨੇ ਉੱਥੇ ਸਿੰਘ ਸਨ ਸਾਰਿਆਂ ਨੂੰ ਏਦਾਂ ਝੁੱਕ ਕੇ ਜ਼ਮੀਨ ਤੇ ਹੱਥ ਰੱਖ ਕੇ ਮੱਥਾ ਟੇਕਿਆ, ਖਾਲਸਾ ਜੀ ਦਇਆ ਦ੍ਰਿਸ਼ਟੀ ਰੱਖਿਓ ਅਸੀਂ ਦੋਵੇਂ ਚੱਲੇ ਹਾਂ। ਕਿਉਂਕਿ ਸਾਰਿਆਂ ਦਾ ਜਾਣਾ ਯੋਗ ਨਹੀਂ ਸੀ, ਗੁਪਤ ਰੂਪ ਵਿੱਚ ਜਾਣਾ ਸੀ, ਸਾਰੇ ਜਾਂਦੇ ਤਾਂ ਔਖਾ ਸੀ ਨਾ, ਗਿਣਤੀ ਥੋੜ੍ਹੀ ਸੀ, ਤੁਰਕਾਂ ਨਾਲ ਕਿੰਨਾ ਕੁ ਲੜਦੇ। ਤੋ ਇੱਕ ਜੁਗਤੀ ਦੇ ਨਾਲ ਜਾਣਾ ਸੀ, ਇਸ ਕਰਕੇ ਕੇਵਲ ਦੋ ਸਿੰਘ ਗਏ, ਭਾਈ ਸੁੱਖਾ ਸਿੰਘ ਅਤੇ ਭਾਈ ਮਹਤਾਬ ਸਿੰਘ। ਸਮੇਂ ਨੇ ਸੁੱਖਾ ਸਿੰਘ ਮਹਤਾਬ ਸਿੰਘ ਜੰਮਣੇ ਨਹੀਂ ਛੱਡੇ। ਇੱਕ ਸਮਾਂ ਐਸਾ ਵੀ ਆਇਆ ਉਹ ਸੁੱਖਾ ਸਿੰਘ ਮਹਿਤਾਬ ਸਿੰਘ ਫਿਰ ਜਨਮੇ ਅਤੇ ਜਿਹਨਾਂ ਨੇ ਜਨਮ ਲੈ ਕੇ 84 ਦੇ ਵਿੱਚ ਦਰਬਾਰ ਦੀ ਬੇਅਦਬੀ ਕਰਨ ਵਾਲਿਆਂ ਨੂੰ ਸੋਧਾ ਲਾਇਆ। ਸੁੱਖਾ ਸਿੰਘ ਮਹਿਤਾਬ ਸਿੰਘ ਮੁੜ ਮੁੜ ਜੰਮਦੇ ਨੇ ਪੰਥ ਵਿੱਚ ਆਉਂਦੇ ਨੇ। ਸੁੱਖਾ ਸਿੰਘ ਅਤੇ ਮਹਿਤਾਬ ਸਿੰਘ ਨੇ ਪੰਥ ਨੂੰ ਨਮਸਕਾਰ ਕੀਤੀ, ਉੱਥੇ ਇੱਕ ਹੋਰ ਗੁਰਮਤਾ ਹੋਇਆ ਜੋ ਇਤਿਹਾਸਕਾਰ ਲਿਖਦੇ ਨੇ ਕਿ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕੀਤੀ ਸੀ ਅਤੇ ਦਸਮ ਗ੍ਰੰਥ ਸਾਹਿਬ ਨੂੰ ਇੱਕੋ ਜਿਲਦ 'ਚ ਬੰਨਿਆ ਸੀ, ਉਹ ਬੀੜ ਕੁਝ ਦਿਨ ਪਹਿਲਾਂ ਵੀ ਮੈਂ ਬੇਨਤੀ ਕੀਤੀ ਸੀ ਦਿੱਲੀ ਵਿੱਚ, ਪਹਿਲਾਂ ਹਜ਼ੂਰ ਗੁਰੂ ਰਾਗਾਂ ਦੇ ਵਿੱਚ ਜਿਵੇਂ ਪਹਿਲੇ ਪਾਤਸ਼ਾਹ ਦੀ ਬਾਣੀ, ਫਿਰ ਗੁਰੂ ਅਮਰਦਾਸ ਜੀ ਦੀ, ਫਿਰ ਗੁਰੂ ਰਾਮਦਾਸ ਜੀ ਦੀ, ਫਿਰ ਭਗਤਾਂ ਦੀ, ਫਿਰ ਗੁਰੂ ਦਸਵੇਂ ਪਾਤਸ਼ਾਹ ਜੀ ਦੀ ਬਾਣੀ, ਫਿਰ ਉਸ ਤੋਂ ਬਾਅਦ ਭਗਤਾਂ ਦੀ, ਇੱਦਾਂ ਤਰਤੀਬ ਬਣਾਈ ਸੀ। ਤੋ ਸਿੰਘਾਂ ਨੇ ਵਿਚਾਰ ਕੀਤੀ ਵੀ ਜਿਵੇਂ ਭਾਈ ਮਨੀ ਸਿੰਘ ਨੇ ਸਰੂਪ ਆਦਿ ਦਸਮ ਦੇ ਇਕੱਠੇ ਰੱਖੇ ਨੇ, ਉਹ ਇਕੱਠੇ ਰਹਿਣ ਦਿੱਤੇ ਜਾਣ ਜਾਂ ਵੱਖੋ ਵੱਖਰੇ ਰੱਖੇ ਜਾਣ। ਤਾਂ ਉਸ ਵਕਤ ਫੈਸਲਾ ਇਹ ਹੋਇਆ ਕਿ ਸੁੱਖਾ ਸਿੰਘ ਮਹਿਤਾਬ ਸਿੰਘ ਜੀ ਜੇ ਮੱਸੇ ਰੰਗੜ ਦਾ ਸਿਰ ਵੱਢ ਕੇ ਲੈ ਆਏ ਤਾਂ ਫਿਰ ਦਸਮ ਦਾ ਸਵਰੂਪ ਵੱਖਰਾ ਅਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੱਖਰਾ ਕੀਤਾ ਜਾਏਗਾ, ਅਤੇ ਜੇ ਨਾ ਆਏ ਤਾਂ ਫਿਰ ਇਸੇ ਤਰ੍ਹਾਂ ਇਕੱਠਾ ਰੱਖਿਆ ਜਾਏਗਾ, ਇਹ ਵੀ ਫੈਸਲਾ ਹੋਇਆ। ਤੋ ਸੁੱਖਾ ਸਿੰਘ ਮਹਿਤਾਬ ਸਿੰਘ ਹੋਣਾ ਨੇ ਸਮੁੱਚੇ ਪੰਥ ਅੱਗੇ ਹੱਥ ਜੋੜੇ ਨਮਸਕਾਰ ਕੀਤੀ ਅਤੇ ਬੁੱਢੇ ਜੋੜ ਤੋਂ ਚੱਲ ਪਏ।
ਹਮ ਮਾਰੇ ਜਾਏ ਤੁਰਕਨ ਤਾਈ,
ਔਰ ਆਖਿਆ ਖਾਲਸਾ ਜੀ ਅਸੀਸ ਦਿਓ ਕਿ ਅਸੀਂ ਉਸ ਮਲੇਛ ਪਾਪੀ ਮੱਸੇ ਰੰਗੜ ਮੰਡਿਆਲੇ ਵਾਲੇ ਨੂੰ ਮਾਰੀਏ।
ਚਰਨ ਛੂਹੋ ਮੈਂ ਖਾਲਸਿਆ,
ਨਾਲੇ ਵੀ ਬੇਨਤੀ ਕੀਤੀ ਮਹਿਤਾਬ ਸਿੰਘ ਸੁੱਖਾ ਸਿੰਘ ਨੇ, ਇਹ ਅਰਦਾਸ ਕਰੋ ਖਾਲਸਾ ਜੀ ਜਿਵੇਂ ਹੁਣ ਤੁਹਾਡੇ ਚਰਨ ਛੂਹ ਕੇ ਚੱਲਿਆ ਪਾਪੀ ਦਾ ਸਿਰ ਵੱਢ ਕੇ ਲਿਆਈਏ ਅਤੇ ਮੁੜ ਕੇ ਫਿਰ ਤੁਹਾਡੇ ਚਰਨ ਛੂਹੀਏ। ਹਾਂਜੀ,
ਜੇਕਰ ਸੀਸ ਲਗੇ ਗੁਰ ਅਰਥ, ਧਨ ਜਨਮ ਤਨ ਮਰਨ ਸਮਰੱਥ।
ਜੇਕਰ ਸਾਡਾ ਸੀਸ ਉੱਥੇ ਗੁਰੂ ਲੇਖੇ ਲੱਗ ਗਿਆ, ਅਸੀਂ ਸ਼ਹੀਦੀਆਂ ਪਾ ਗਏ ਗੁਰਦੁਆਰੇ ਗੁਰੂ ਰਾਮਦਾਸ ਜੀ ਦੇ ਦੁਆਰ ਵਿੱਚ, ਤਾਂ ਸਾਡੀ ਜ਼ਿੰਦਗੀ ਧਨ ਹੋ ਜਾਏਗੀ, ਸਾਡਾ ਮਰਨਾ ਵੀ ਸਕਾਰਥਾ ਹੋ ਜਾਵੇਗਾ।
ਤੁਰਕਨ ਲਰਨੇ ਮਰਨੋਂ ਡਰੇ,
ਤੁਰਕ ਜਿਹੜੇ ਨੇ ਉਹ ਮੌਤ ਤੋਂ ਡਰਦੇ ਨੇ ਲੜਨ ਵੇਲੇ।
ਤ੍ਰਿਕ ਤਿਸ ਜਨਨੀ ਤ੍ਰਿਕ ਪਿਤ ਕਰੇ,
ਜਿਹੜਾ ਜੰਗ ਦੇ ਮੈਦਾਨ ਵਿੱਚ ਮੌਤ ਤੋਂ ਡਰ ਕੇ ਲੜੇ ਉਹਦੀ ਮਾਂ ਵੀ ਤਰਕਾਰ, ਉਹਦੇ ਪਿਤਾ ਤੇ ਵੀ ਤਰਕਾਰ ਹੈ ਜਿਹਨੇ ਇਹੋ ਜਿਹੇ ਨਿਕੰਮੇ ਨੂੰ ਜਨਮ ਦਿੱਤਾ।
ਦੋਹਰਾ ਮਰਨੇ ਤੇ ਕਿਆ ਡਰਪਨਾ, ਲੇ ਪਾਹੁਲ ਖੰਡੇ ਤਾਰੇ।
ਮਹਿਤਾਬ ਸਿੰਘ ਤੇ ਸੁੱਖਾ ਸਿੰਘ ਜੀ ਕਹਿੰਦੇ ਖਾਲਸਾ ਜੀ ਜੇ ਖੰਡੇ ਦੀ ਪੌਲ ਛਕ ਲਈ ਹੈ ਤਾਂ ਫਿਰ ਇਹਦਾ ਮਤਲਬ ਹੈ ਹੁਣ ਮੌਤ ਤੋਂ ਡਰ ਨਹੀਂ, ਕਿਉਂਕਿ ਸਿਰ ਤਾਂ ਪਹਿਲਾਂ ਹੀ ਦੇ ਦਿੱਤਾ, ਮਰਨਾ ਤਾਂ ਪਹਿਲਾਂ ਹੀ ਕਬੂਲ ਕਰ ਲਿਆ। ਜੇ ਖੰਡੇ ਦੀ ਪੌਲ ਛੱਕ ਕੇ ਵੀ ਮੌਤ ਦਾ ਭੈ ਰਿਹਾ, ਇਹਦਾ ਮਤਲਬ ਹੈ ਕਿ ਖੰਡੇ ਦੀ ਪੌਲ ਦੇ ਮਹੱਤਵ ਨੂੰ ਨਹੀਂ ਜਾਣਿਆ।
ਜਬ ਹੱਥ ਸਿਦੋਰਾ ਲੈ ਤੁਰੇ, ਮਰਨੋ ਡਰੇ ਨਨਾਰੇ।
ਜਦੋਂ ਸਦੀ ਹੋਣ ਵਾਲੀ ਇਸਤਰੀ ਹੱਥ ਦੇ ਵਿੱਚ ਸੰਧੂਰ ਦੀ ਲੈ ਕੇ ਨਾ ਮੁੱਠੀ ਉਹ ਬਹਿ ਜੇ ਨਾ ਚਿਖਾ ਤੇ, ਫਿਰ ਉਸ ਵੇਲੇ ਉਹ ਮਰਨ ਤੋਂ ਨਹੀਂ ਡਰਦੀ, ਉਹਨੂੰ ਪਤਾ ਮੈਂ ਸੰਧੂਰ ਲੈ ਲਿਆ ਹੁਣ ਮਰਨਾ ਹੀ ਮਰਨਾ ਹੈ। ਏਦਾਂ ਜੇ ਖੰਡੇ ਦੀ ਪੌਲ ਛੱਕ ਲਈ ਹੈ ਤੇ ਫਿਰ ਮਰਨ ਤੋਂ ਕਾਹਦਾ ਡਰ ਕਾਹਦਾ ਖੌਫ।
ਚੋ ਪਈ ਕ੍ਰਮ ਕ੍ਰਮ ਕਰ ਸਿੰਘ ਵਤਨੀ ਆਏ।
ਏਦਾਂ ਬੁੱਢੇ ਜੋੜ ਤੋਂ ਚੱਲੇ ਰਾਜਸਥਾਨ ਤੋਂ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਜੀ ਸਹਿਜੇ ਸਹਿਜੇ।
ਅੰਮ੍ਰਿਤ ਸਰ ਟਿਗ ਫਿਰਨ ਨਾ ਪਾਏ,
ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਪਹੁੰਚੇ ਪਰ ਅੰਮ੍ਰਿਤਸਰ ਸਾਹਿਬ ਪਹਿਰਾ ਬੜਾ ਵੱਡਾ ਸੀ ਦੁਸ਼ਮਣਾਂ ਦਾ, ਚਾਰੇ ਪਾਸੇ ਘੇਰਾਬੰਦੀ ਸੀ, ਦਰਬਾਰ ਸਾਹਿਬ ਦੇ ਆਲੇ ਦੁਆਲੇ ਘੇਰਾਬੰਦੀ ਸੀ। ਹੁਣ ਸਿੰਘ ਕਿਵੇਂ ਜਾਣ ਅੰਦਰ ਤੱਕ, ਨੇੜੇ ਨਹੀਂ ਲੱਗਣ ਦਿੰਦੇ।
ਕਰੀ ਸੋਚ ਕਛ ਯਤਨ ਕਮਈਏ,
ਵਿਚਾਰ ਕਰਦੇ ਨੇ ਦੋਵੇਂ ਵੀਰ ਇਕੱਠੇ ਹੋ ਕੇ ਭਰਾ ਸੁੱਖਾ ਸਿੰਘ ਮਹਿਤਾਬ ਸਿੰਘ ਕਿ ਆਪਾਂ ਯਤਨ ਕਰੀਏ ਕਿਸ ਤਰੀਕੇ ਨਾਲ ਅੰਦਰ ਜਾਈਏ।
ਟਕੇ ਪਰਨ ਕੋ ਰੂਪ ਬਣਾਈਏ,
ਇਹਨਾਂ ਨੇ ਨਾ ਸ਼ਮਲੇ ਜੀ ਵਾਲੀ ਪੱਗ ਬੰਨੀ ਤੇ ਧੋਤੀਆਂ ਮਾਲਾ ਲਈਆਂ ਵੀ ਉਸ ਤਰੀਕੇ ਦੇ ਨਾਲ ਜਿਵੇਂ ਪਿੰਡਾਂ ਦੇ ਹੁੰਦੇ ਆ ਨਾ ਚੌਧਰੀ ਟਕੇ ਭਰਨ ਵਾਲੇ, ਵੀ ਮਾਮਲਾ ਤਾਰਨਾ। ਉਹ ਕਹਿੰਦੇ ਮਾਮਲਾ ਤਾਰਨ ਵਾਲਿਆਂ ਦਾ ਭੇਖ ਬਣਾਇਆ।
ਦੋਹਰਾ सिंह कहे आम जिम पूजे कोई सतगुर बात बनाओ।
अरदास कीती सिंघां ने, हे गुरु रामदास जी अपने दरबार दे दर्शन कराओ, कोई इहो जी जुगत बनाओ साडे लई। सानू नहीं पिया कुछ सुझदा, तुसीं कृपा करके जुगत बनाओ, असीं तुहाडे दरबार च पुज सकीए।
जाए मसे को सिर कटे ने रस्ते हुए अटकाओ।
महाराज जी सानू अपनी जिंद प्यारी नहीं, पर मरण तो पहला असीं मसे दा सिर वढ दईए, इह साडे ते कृपा कर दिओ। ਵੀ ਆਪਣੀ ਮੌਤ ਤੋਂ ਪਹਿਲਾਂ ਮੱਸੇ ਰੰਗੜ ਦਾ ਸਿਰ ਵੱਢ ਦਈਏ।
ਜੋ ਪਈ ਸੋ ਸਤਿਗੁਰ ਵਿਧੀ ਬਣਾਈ।
ਹੇ ਗੁਰੂ ਰਾਮਦਾਸ ਜੀ ਵਿਧੀ ਬਣਾਓ। ਸਤਿਗੁਰਾਂ ਨੇ ਫਿਰ ਜਦੋਂ ਅਰਦਾਸ ਕੀਤੀ, ਸਿੱਖਾਂ ਨੇ ਵਿਧੀ ਬਣਾ ਦਿੱਤੀ, ਮਹਾਰਾਜ ਜੀ ਨੇ ਰਚਨਾ ਹੀ ਉਦਾਂ ਦੀ ਰਚ ਦਿੱਤੀ, ਗੁਰੂ ਸਾਹਿਬ ਦੀ ਕਲਾ ਵਰਤ ਗਈ।
ਸਿਖਰ ਦੁਪਹਿਰੀ ਮੈਂ ਬਣ ਆਈ,
ਕਹਿੰਦੇ ਸਿਖਰ ਦੁਪਹਿਰ ਦੇ ਸਮੇਂ ਉਹ ਸਾਰੀ ਵਿਧੀ ਬਣੀ।
ਵੱਗੀ ਪਵਨ ਬੋ ਘਟਾ ਉਡਾਨਾ,
ਕਹਿੰਦੇ ਹਵਾ ਵੱਗੀ ਤੇ ਘਟਾ ਜੀ ਉਮੜੀ। ਆਹ ਜਿਹੜਾ ਮਹੀਨਾ ਭਾਦਰੋਂ ਦਾ ਇਹ ਮਹੀਨਾ ਸੀ, ਹਵਾ ਚੱਲੀ ਤੇ ਘਟਾ ਜਿਹੜੀ ਆ ਛਾ ਗਈ।
ਹਿਮ ਕਰ ਲੀਨੋ ਮੁਖ ਛਿਪਾਨਾ,
ਹੁਣ ਜਦੋਂ ਹਨੇਰੀ ਜੀ ਚੱਲੀ ਤੇ ਹਵਾ ਜੀ ਚੱਲੀ ਤੇ ਚਿਹਰਾ ਛੁਪਾ ਲਿਆ, ਬਹਾਨਾ ਮਿਲ ਗਿਆ ਚਿਹਰਾ ਛੁਪਾਉਣ ਦਾ, ਵੀ ਚਲੋ ਹਵਾ ਹਨੇਰੀ ਚੱਲਦੀ ਆ ਤਾਂ ਮੂੰਹ ਲੁਕੋਇਆ, ਕਿਉਂਕਿ ਚਿਹਰਿਆਂ ਤੇ ਦਾੜੇ ਪ੍ਰਕਾਸ਼ ਸਨ, ਜਾਣਾ ਔਖਾ ਸੀ। ਪਰ ਪਰਮੇਸ਼ਰ ਨੇ ਵੇਖੋ ਜਿਵੇਂ ਰਚਨਾ ਰਚਣੀ ਹੁੰਦੀ, ਸਿਖਰ ਦੁਪਹਿਰੇ ਰਚਨਾ ਬਣਾ ਦਿੱਤੀ, ਚਿਹਰੇ ਦੇ ਉੱਤੇ ਚਿਹਰੇ ਸਜਾ ਲਏ। ਖਾਲਸੀ ਬੋਲੇ 'ਚ ਕਹਿੰਦੇ ਨੇ ਚਿਹਰਾ ਸਜਾਉਣਾ, ਚਿਹਰਿਆਂ ਦੇ ਉੱਤੇ ਕਹਿੰਦੇ ਉਹ ਕੱਪੜੇ ਜਿਹੜੇ ਸਨ ਉਹ ਸਿੰਘਾਂ ਨੇ ਆਪੋ ਗਲਾਂ ਵਿੱਚ ਪਾਏ ਹੋਏ ਉਹ ਲਪੇਟ ਲਏ।
ਦੋਹਰਾ ਸਿਖਰ ਦੁਪਹਿਰੀ ਪਾਦਵੇ ਸੂਰਜ ਅਤ ਤਪਤਾਏ,
ਸਿਖਰ ਦੁਪਹਿਰ ਦਾ ਸਮਾਂ ਤੇ ਭਾਦਰੋਂ ਦਾ ਮਹੀਨਾ ਤੇ ਸੂਰਜ ਰੱਜ ਕੇ ਤਪ ਰਿਹਾ ਤੇ ਹਨੇਰੀ ਚੱਲ ਰਹੀ ਹੈ, ਥੋੜੀ ਥੋੜੀ ਆਕਾਸ਼ ਦੇ ਵਿੱਚ ਕਿਤੇ ਕਿਤੇ ਕਾਲੀ ਘਟਾ ਨਜ਼ਰ ਆਉਂਦੀ ਹੈ।
ਕਦ ਬਰਸੇ ਕਦੋ ਜਿਹੜੇ ਬਿਦ ਐਸੀ ਲਈ ਤਕਾਏ,
ਭਾਦਰੋਂ ਦੇ ਮਹੀਨੇ ਦਾ ਮੌਸਮ ਹੈ, ਇਸ ਕਰਕੇ ਕਦੇ ਬੂੰਦਾਂ ਜੀਆਂ ਪੈ ਜਾਂਦੀਆਂ ਨੇ, ਕਦੇ ਧੁੱਪ ਚੜ ਜਾਂਦੀ ਹੈ, ਕਦੇ ਹਨੇਰੀ ਜੀ ਚੱਲ ਪੈਂਦੀ ਹੈ, ਇਹੋ ਜਿਹਾ ਮੌਸਮ ਬਣਿਆ ਹੋਇਆ।
ਚੋ ਪਈ ਧੁੱਪ ਲੱਗੀ ਫੌਜ ਛਾਵੇਂ ਗਈ,
ਕਹਿੰਦੇ ਪਹਿਲਾਂ ਫਿਰ ਇੱਕਦਮ ਥੋੜਾ ਜਿਹਾ ਮੀਂਹ ਪੈ ਕੇ ਹਟਿਆ ਨਾ, ਤੇ ਧੁੱਪ ਜੀ ਲੱਗੀ, ਜਦੋਂ ਮੀਂਹ ਪੈ ਕੇ ਹਟੇ ਫਿਰ ਨਾਲ ਹੀ ਧੁੱਪ ਚੜ ਜੇ ਤੇ ਸੇਕ ਪੈਂਦਾ, ਹੁੰਮਸ ਉੱਠਦੀ ਹੈ ਇਸ ਮਹੀਨੇ 'ਚ। ਤੇ ਕਹਿੰਦੇ ਜਦੋਂ ਧੁੱਪ ਲੱਗੀ ਸੇਕ ਲੱਗਣ ਲੱਗਾ ਤੇ ਜਿਹੜੀਆਂ ਫੌਜਾਂ ਫਿਰਦੀਆਂ ਸੀ ਦਰਬਾਰ ਸਾਹਿਬ ਉਹ ਸਾਰੇ ਧੁੱਪ ਤੋਂ ਬਚਣ ਲਈ ਛਾਵੇਂ ਕਿਤੇ ਲਾਂਭੇ ਚਾਂਭੇ ਹੋ ਕੇ ਬਹਿ ਗਏ।
ਕਿਛ ਬਰਖਾ ਕਰ ਡੀਰਨ ਵਈ,
ਫਿਰ ਮਾੜੀ ਜੀਆਂ ਬੂੰਦਾਂ ਲੱਗ ਗਈਆਂ, ਮੀਂਹ ਪੈਣ ਲੱਗ ਪਿਆ, ਕਈ ਆਪਣੇ ਡੇਰਿਆਂ ਜਿੱਥੇ ਤੰਬੂ ਲੱਗੇ ਸੀ ਉੱਥੇ ਵੜ ਗਏ ਬੱਦਲ ਤੋਂ ਬਚਣ ਲਈ।
ਮੱਸੇ ਸਾਰੰਗ ਰਾਗ ਗਵਾਇਆ,
ਉੱਧਰ ਮੱਸੇ ਨੇ ਵੇਖਿਆ ਵੀ ਥੋੜਾ ਥੋੜਾ ਮੀਂਹ ਵੀ ਲੱਗ ਗਿਆ, ਮੌਸਮ ਕਦੇ ਹਵਾ ਵੀ ਚੱਲ ਪਈ, ਦਰਬਾਰ ਸਾਹਿਬ ਬੈਠਾ ਪਾਪੀ ਹੁੱਕਾ ਪੀ ਰਿਹਾ ਤੇ ਮੰਜਾ ਲਾਇਆ ਹੋਇਆ ਤੇ ਲੇਟਿਆ ਹੋਇਆ ਉੱਤੇ ਪਾਸਾ ਜਿਹਾ ਵੱਟ ਕੇ। ਉੱਥੇ ਜਿਹੜੇ ਗਵਈਏ ਸੀ ਵੇਸ਼ਵਾ ਨੂੰ ਨਚਾਉਣ ਵਾਲੇ, ਉਹਨਾਂ ਗਵਈਆਂ ਨੂੰ ਕਹਿੰਦਾ ਸਾਰੰਗ ਰਾਗ ਗਾਓ, ਸਾਰੰਗ ਮੌਸਮ ਸੋਹਣਾ ਬਣਿਆ, ਕਹਿੰਦਾ ਸਾਰੰਗ ਰਾਗ ਦੇ ਵਿੱਚ ਗਾਓ ਗੀਤ।
ਵਿੱਚੇ ਮਲਾਰੇ ਰਾਗ ਅਲਾਇਆ,
ਤੇ ਉਹਨੇ ਨਾਲ ਹੀ ਮਲਾਰ ਵੀ ਗਾਇਆ। ਮੌਸਮ ਥੋੜ੍ਹੀ ਜਿਹੀ ਬੱਦਲਵਾਈ ਜੀ ਹੋ ਗਈ, ਫੌਜਾਂ ਕੁਝ ਸੱਜੇ ਖੱਬੇ ਧੁੱਪ ਦੇ ਕਰਕੇ ਲੁੱਕ ਗਈਆਂ, ਕੁਝ ਮੀਂਹ ਜਿਹਾ ਪਵੇ ਤਾਂ ਜਾ ਕੇ ਤੰਬੂਆਂ ਵਿੱਚ ਵੜ ਗਏ। ਇਹਨੇ ਆਖਿਆ ਸਾਰੰਗ ਵਜਾਓ, ਵਿੱਚ ਉਹਨਾਂ ਗਵਾਈਆਂ ਨੇ ਨਾਲ ਮਲਾਰ ਗਾਇਆ। ਭਾਦਰੋਂ ਦਾ ਮਹੀਨਾ ਦੇਵ ਨੇਤ, ਹੁਣ ਵੀ ਭਾਦਰੋਂ ਦਾ ਮਹੀਨਾ ਤੇ ਬੱਦਲਵਾਈ ਹੁਣ ਵੀ ਬਾਹਰ ਪਈ ਹੋਈ ਹੈ, ਇੱਦਾਂ ਦਾ ਹੀ ਮੌਸਮ ਜਿਹਾ ਬਣਿਆ ਹੋਇਆ ਸੀ।
ਦੋਹਰਾ ਕੋ ਸੁੱਤੋ ਕੋ ਜਾਗ ਤੋ ਕਿਨੇ ਨਾ ਲਖਿਓ ਭੇਦ,
ਕੋਈ ਸੁੱਤਾ ਪਿਆ ਸੀ ਕੋਈ ਜਾਗਦਾ ਸੀ, ਉਹਨਾਂ ਨੂੰ ਤਾਂ ਚਿੱਤ ਚੇਤੇ ਵੀ ਨਹੀਂ ਸੀ ਵੀ ਇੰਨੇ ਪਹਿਰੇ ਦੇ ਵਿੱਚ ਕੋਈ ਸਿੰਘ ਆ ਸਕਦੇ ਆ, ਉਹਨੇ ਤਾਂ ਸੋਚਿਆ ਵੀ ਨਹੀਂ ਸੀ ਕਦੇ, ਉਹਨੇ ਚਿੱਤ ਚੇਤੇ ਵਿੱਚ ਵੀ ਨਹੀਂ ਸੀ ਚਿੱਤ ਵਿਆ ਕਿ ਇਹੋ ਜਿਹੇ ਮੌਸਮ ਦੇ ਵਿੱਚ ਵੀ ਕੋਈ ਆ ਸਕਦਾ ਭਲਾ। ਉਦੋਂ ਨੂੰ ਜੈਕਟ ਪਾਣੀ ਵੀ ਭੁੱਲ ਗਿਆ ਮੱਸਾ ਰੰਗੜ, ਥੱਲੇ ਬੁਲਟ ਪਰੂਫ ਜੈਕਟ ਪਾਉਂਦਾ ਸੀ ਉਹ ਵੀ ਭੁੱਲ ਗਿਆ ਪਾਉਣੀ। ਕਹਿੰਦੇ ਹੈਰਾਨੀ ਦੇ ਨਾਲ ਚਿੱਤ ਚੇਤੇ ਸੋਚਿਆ ਵੀ ਨਹੀਂ ਸੀ ਕਿ ਇਹੋ ਜਿਹੇ ਮੌਸਮ ਵਿੱਚ ਵੀ ਕੋਈ ਆ ਸਕਦਾ। ਹਾਂਜੀ
ਦਰਵਾਜ਼ੇ ਦਰਸ਼ਨੀ ਜਾ ਟੁੱਕੇ ਉਤਰੀ ਤੈ ਬਿਨ ਖੇਦ।
ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਨੂੰ ਕਿਸੇ ਨੇ ਵੇਖਿਆ ਤੱਕ ਵੀ ਨਹੀਂ ਤੇ ਨਾ ਕਿਸੇ ਨੇ ਰੋਕਿਆ, ਸਿੱਧੇ ਘੋੜੇ ਲੈ ਕੇ ਅਕਾਲ ਤਖ਼ਤ ਸਾਹਿਬ ਦੇ ਕੋਲ ਲਾਚੀ ਬੇਰੀ ਕੋਲ ਦਰਸ਼ਨੀ ਡਿਉੜੀ ਕੋਲ ਆ ਗਏ ਦੋਵੇਂ ਚਣੇ। ਤੇ ਲਾਚੀ ਬੇਰੀ ਦੇ ਕੋਲ ਆ ਕੇ ਲਾਚੀ ਬੇਰੀ ਨਾਲ ਘੋੜੇ ਬੱਧੇ।
ਚੋ ਪਈ ਦੋਈ ਵੱਲ ਦੋਏ ਘੋੜੇ ਲਾਏ,
ਦੋਵੇਂ ਪਾਸੇ ਇੱਕ ਪਾਸੇ ਮਹਿਤਾਬ ਸਿੰਘ ਜੀ ਨੇ ਦੂਜੇ ਪਾਸੇ ਸੁੱਖਾ ਸਿੰਘ ਜੀ ਨੇ ਘੋੜੇ ਲਾ ਦਿੱਤੇ।
ਦੋਵੇਂ ਬਰਛੇ ਤਹਾਂ ਛਪਾਏ,
ਬਰਛੇ ਵੀ ਸੀ ਨਾ ਕੋਲ, ਬਰਛੇ ਉੱਥੇ ਲੁਕੋ ਦਿੱਤੇ ਨਾਲ, ਕਿਉਂਕਿ ਉਦੋਂ ਕੱਚਾ ਥਾਂ ਸੀ, ਚਾਰੇ ਪਾਸੇ ਜੰਗਲ ਹੀ ਸੀਗਾ, ਤੋ ਬੇਰੀਆਂ ਦੇ ਝੁੰਡ ਹੁੰਦੇ ਸੀ ਨੇੜੇ ਤੇੜੇ, ਉੱਥੇ ਕਹਿੰਦੇ ਉਹ ਦੋਵੇਂ ਬਰਛੇ ਛੁਪਾ ਦਿੱਤੇ।
ਬਲਗਨ ਮੈਂ ਤਲਵਾਰ ਲੁਕੋਈ,
ਬਗਲਨ ਮੈਂ ਯਾਨੀ ਕਿ ਤਲਵਾਰਾਂ ਜਿਹੜੀਆਂ ਸਨ ਇੱਦਾਂ ਕੱਛਾਂ ਦੇ ਵਿੱਚ ਉਹ ਲੁਕੋ ਲਈਆਂ, ਉੱਤੋਂ ਚਾਦਰ ਜੇ ਦਾ ਬੁੱਕਲ ਜਿਹਾ ਮਾਰਿਆ ਵੀ ਮੀਂਹ ਜਿਹਾ ਪੈਂਦਾ ਨਾਲ, ਥੋੜ੍ਹੀਆਂ ਥੋੜ੍ਹੀਆਂ ਮੌਸਮ ਇਹੋ ਜਿਹਾ ਬਣ ਗਿਆ ਸੀ। ਮਹਾਰਾਜ ਜੀ ਨੇ ਕਲਾ ਵਰਤਾ ਦਿੱਤੀ, ਰਾਹ ਬਣਾ ਦਿੱਤਾ ਸਿੱਧਾ ਇੰਨੀਆਂ ਫੌਜਾਂ ਦੇ ਵਿੱਚੋਂ ਦੀ ਨਿਕਲਣ ਦਾ। ਤੋ ਕਹਿੰਦੇ ਚਾਦਰਾ ਜਿਹਾ ਬੁੱਕਲ ਜੀ ਮਾਰੀ ਹੋਈ, ਮੂੰਹ ਵੀ ਲਪੇਟੇ ਹੋਏ ਸਨ ਦੋਨਾਂ ਨੇ, ਤੇ ਤਲਵਾਰਾਂ ਦੋਵਾਂ ਦੀਆਂ ਕੱਛਾਂ ਦੇ ਵਿੱਚ ਸਨ।
ਜਿਮ ਕਰ ਨਾ ਹੀ ਟੋਕੇ ਕੋਈ,
ਇੱਦਾਂ ਦਾ ਰੂਪ ਬਣਾ ਲਿਆ ਵੀ ਕੋਈ ਵੇਖ ਕੇ ਟੋਕੇ ਨਾ।
ਕੋ ਜਾਣੇ ਕੋ ਆਏ ਸਿਪਾਹੀ,
ਕਿਸੇ ਨੇ ਪਤਾ ਹੀ ਨਹੀਂ, ਕਿਸੇ ਨੇ ਸਮਝਿਆ ਵੀ ਸ਼ਾਇਦ ਕੋਈ ਸਿਪਾਹੀ ਜਾ ਰਹੇ ਨੇ ਵੀ ਮੂੰਹ ਟੱਕਿਆ ਹੋਇਆ ਮੀਂਹ ਕਰਕੇ।
ਮਾਲ ਲਿਆਏ ਕਰ ਉਗਰਾਈ,
ਸੋਚਦੇ ਨੇ ਵੀ ਹੱਥਾਂ ਦੇ ਵਿੱਚ ਨਾ ਛੋਟੀਆਂ ਛੋਟੀਆਂ ਥੈਲੀਆਂ ਜੀਆਂ ਭੜ ਲਈਆਂ ਮਿੱਟੀ ਦੀਆਂ ਭਰ ਕੇ, ਵੇਖਣ ਵਾਲੇ ਸਿਪਾਹੀ ਦੂਰੇ ਸੋਚਦੇ ਨੇ ਵੀ ਸ਼ਾਇਦ ਸਿਪਾਹੀ ਆਏ ਨੇ ਤੇ ਪਿੰਡਾਂ ਚੋਂ ਮਾਮਲਾ ਉਗਰਾਹ ਕੇ ਲੈ ਕੇ ਆਏ ਨੇ।
ਕਿਛ ਬਾਜੇ ਕਿਛ ਗਾਜੇ ਪਰੇ,
ਉਧਰ ਰਾਜ ਸਾਜ ਵਾਜੇ ਗਾਜੇ ਹੋ ਰਹੇ ਨੇ, ਦਰਬਾਰ ਸਾਹਿਬ ਦੇ ਵਿੱਚ ਵੇਸ਼ਵਾ ਨੱਚ ਰਹੀ ਹੈ।
ਔਰ ਦੇਖੇ ਬੋ ਨਟਨੀ ਖਰੇ,
ਕੁਝ ਉੱਥੇ ਖੜੇ ਸਨ ਤੇ ਨਟਣੀ, ਨਟਣੀ ਦਾ ਮਤਲਬ ਉਹ ਜਿਹੜੀ ਨੱਚਣ ਵਾਲੀ ਵੇਸ਼ਵਾ, ਉਹਦਾ ਨਾਚ ਜਿੱਥੇ ਮੱਸਾ ਰੰਗੜ ਪਿਆ ਵੇਖਦਾ, ਨਾਲ ਉਹਦੇ ਪੰਜ ਸੱਤ ਸਿਪਾਹੀ ਵੀ ਵੇਖ ਰਹੇ ਨੇ।
ਸਿੰਘਨ ਕੋ ਤੈ ਲੱਗ ਗਏ ਉਹ ਦਾਵ,
ਸਿੰਘਾਂ ਦਾ ਦਾਅ ਲੱਗ ਗਿਆ, ਦੋਨਾਂ ਦਾ ਮੌਕਾ ਬਣ ਗਿਆ।
ਸਿੰਘਨ ਸ਼ਿਤਾਬੀ ਚੱਕਿਓ ਪਾਵ,
ਕਾਲੀ ਕਾਲੀ ਪੈਰ ਪੁੱਟੇ ਦਰਬਾਰ ਸਾਹਿਬ ਵਾਲੇ ਪਾਸੇ ਵਧੇ।
ਸੱਤ ਗੋਰੇ ਆਪਣੋ ਕਾਜ ਸਵਾਰੇ, ਓਏ ਕਰ ਦੀਨੇ ਦ੍ਰਿਸ਼ਟ ਅੰਧਾਰੇ।
ਕਹਿੰਦੇ ਮਨ ਚ ਸੋਚਦੇ ਸਤਿਗੁਰਾਂ ਨੇ ਆਪਣਾ ਕਾਰਜ ਆਪੇ ਹੀ ਕਰ ਲਿਆ, ਦੁਸ਼ਮਣਾਂ ਦੀਆਂ ਅੱਖਾਂ ਚ ਘੱਟਾ ਪਾ ਦਿੱਤਾ, ਵੇਖਣ ਵਾਲਿਆਂ ਨੂੰ ਅੰਨੇ ਬਣਾ ਦਿੱਤਾ, ਵੇਖ ਹੀ ਨਹੀਂ ਸਕੇ ਸਾਨੂੰ, ਇਹ ਗੁਰੂ ਕੀ ਕਲਾ ਹੈ।
ਦੋਹਰਾ ਦੋ ਸਿੰਘ ਤੈ ਜਾ ਪੁੱਜੇ ਜੈ ਬਾਜੇ ਮਿਰਦੰਗ,
ਦੋਵੇਂ ਸਿੰਘ ਸੁੱਖਾ ਸਿੰਘ ਮਹਿਤਾਬ ਸਿੰਘ ਜੀ ਉੱਥੇ ਜਾ ਪਹੁੰਚੇ ਜਿੱਥੇ ਮਰਦੰਗ ਵੱਜ ਰਿਹਾ ਸੀ, ਵੇਸ਼ਵਾ ਨੱਚ ਰਹੀ ਸੀ।
ਕੱਢ ਸਿਰੋਈ ਸਿਰ ਦਈ ਮੱਸੇ ਕੇ ਨਿਰਸੰਗ,
ਭਾਈ ਸੁੱਖਾ ਸਿੰਘ ਨੇ ਤਲਵਾਰ ਕੱਢੀ ਤੇ ਸਰੋਈ ਤਲਵਾਰ, ਸਰੋ ਰਾਜਸਥਾਨ ਦੇ ਇਲਾਕੇ ਚ ਬਣੀ ਹੋਈ, ਉਹਨੂੰ ਤਲਵਾਰ ਸਰੋਈ ਕਹਿੰਦੇ ਆ, ਸਰੋਈ ਤਲਵਾਰ ਕੱਢੀ, ਮਲੇ ਚ ਬੈਠਾ ਸੀ, ਇਹਨੇ ਸੋਚਿਆ ਵੀ ਸ਼ਾਇਦ ਮੇਰੇ ਹੀ ਸਿਪਾਹੀ ਆਉਂਦੇ ਆ, ਕੋਲ ਜਾਂਦਿਆਂ ਚਾਦਰਾ ਪਰੇ ਕਰਕੇ ਅਕਾਲ ਕਹਿ ਕੇ ਭਾਈ ਸੁੱਖਾ ਸਿੰਘ ਨੇ ਤਲਵਾਰ ਦਾ ਵਾਰ ਕਰਕੇ ਮੱਸੇ ਰੰਗੜ ਦਾ ਸਿਰ ਵੱਢ ਕੇ ਜ਼ਮੀਨ ਤੇ ਸੁੱਟ ਦਿੱਤਾ। ਪਾਪੀ ਦਾ ਉਸੇ ਵੇਲੇ ਸਿਰ ਵੱਢ ਕੇ ਭੂਮੀ ਤੇ ਸੁੱਟਿਆ। ਇੱਕ ਭਾਈ ਮਹਿਤਾਬ ਸਿੰਘ ਨੇ ਵੇਸ਼ਵਾ ਨੂੰ ਨਾਲ ਪਾਰ ਬੁਲਾਇਆ, ਜਿਹੜੇ ਉੱਥੇ ਗਵਈਏ ਬੈਠੇ ਉਹ ਵੀ ਪੰਜ ਸੱਤ ਸਿਪਾਹੀ ਸਾਰੇ ਵੇਖਦਿਆਂ ਵੇਖਦਿਆਂ ਤੁਰਤ ਫੁਰਤ ਝਟਕਾ ਦਿੱਤੇ।
ਚੋ ਪਈ ਮੱਸੇ ਕੋ ਇਮਸੀ ਸੇ ਉਤਾਰੇ,
ਕਹਿੰਦੇ ਮੱਸੇ ਦਾ ਸਿਰ ਇਸ ਤਰ੍ਹਾਂ ਵੱਢ ਕੇ ਸੁੱਟਿਆ।
ਜਨ ਕਰ ਬੇਲੋਂ ਕੱਦੂਆ ਟਾਰੇ,
ਜਿਵੇਂ ਕਿਸੇ ਵੇਲ ਨਾਲੋਂ ਕੱਦੂ ਨੀ ਤੋੜ ਕੇ ਸੁੱਟੀ ਦਾ, ਏਦਾਂ ਇਸ ਪਾਪੀ ਦਾ ਸਿਰ ਵੱਢ ਕੇ ਜ਼ਮੀਨ ਤੇ ਸੁੱਟਿਆ।
ਉਤੇ ਜੋ ਜੇਵਰ ਤਾਂ ਕੇ ਦੁਆਰੇ,
ਉਹਦੇ ਗਲ ਚ ਪਾਏ ਜਿਹੜੇ ਜੇਵਰ ਸਨ, ਜਿਹੜੀਆਂ ਉਹਨੇ ਗਲ ਚ ਗਹਿਣੇ ਪਾਏ ਹੋਏ, ਮੋਤੀਆਂ ਦੀ ਮਾਲਾ ਪਾਈ ਹੋਈ ਸੀ।
ਦੂਜੇ ਸਿੰਘ ਸੋ ਲਿਓ ਉਤਾਰੇ,
ਕਹਿੰਦੇ ਉਹ ਜਿਹੜੇ ਗਹਿਣੇ ਆਦਿਕ ਸਨ ਉਹ ਵੀ ਸਿੰਘਾਂ ਨੇ ਕਬਜ਼ੇ ਕਰ ਲਏ, ਲੋੜ ਰਹਿੰਦੀ ਸੀ ਮਾਇਆ ਦੀ, ਉਹ ਜਿਹੜੇ ਗਹਿਣੇ ਆਦਿਕ ਸਨ ਉਹ ਵੀ ਖਾਲਸੇ ਨੇ ਸਿੰਘਾਂ ਨੇ ਕਬਜ਼ੇ ਕਰ ਲਏ।
ਤੋਲੋ ਸ਼ੋਰ ਪਿਓ ਅਤ ਪਾਰੀ,
ਇੱਕਦਮ ਸ਼ੋਰ ਜਿਹਾ ਪਿਆ ਨਾ ਚਾਰੇ ਪਾਸੇ,
ਫਿਰ ਘੋੜਨ ਚੜ ਕਰੀ ਸਵਾਰੀ,
ਬਸ ਉਹਦਾ ਸਿਰ ਚੁੱਕਿਆ ਤੇ ਲਿਆ ਕੇ ਲਾਚੀ ਬੇਰੀ ਦੇ ਕੋਲ ਪ੍ਰੋ ਕੇ ਨੇਜੇ ਨਾਲ ਮਹਤਾਬ ਸਿੰਘ ਨੇ ਘੋੜੇ ਤੇ ਪਲਾਕੀ ਮਾਰੀ ਛਾਲ ਮਾਰ ਕੇ ਬਹਿ ਗਏ। ਦੂਜੇ ਘੋੜੇ ਤੇ ਭਾਈ ਸੁੱਖਾ ਸਿੰਘ ਜੀ ਬਹਿ ਕੇ ਨੇਜੇ ਤੇ ਟੰਗ ਕੇ ਮੱਸੇ ਰੰਗੜ ਦਾ ਸਿਰ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਸੀਸ ਝੁਕਾ ਕੇ ਚੱਲ ਪਏ।
ਛੇੜ ਸੁਕੋੜੇ ਰਲ ਗਏ ਚੱਲ।
ਇਹ ਸੂਰਮਿਆਂ ਦਾ ਇਤਿਹਾਸ ਹੈ, ਕਾਇਰ ਸੁਣ ਕੇ ਕੰਬ ਜਾਂਦੇ ਹੈ, ਕਾਇਰਾਂ ਦੇ ਹਿਰਦੇ ਭੈ ਭੀਤ ਹੋ ਜਾਂਦੇ ਹੈ। ਪਰ ਇਹ ਸੂਰਮੇ ਸਨ ਕਿ ਮਲੇਛਾਂ ਦੀ ਫੌਜ ਹੈ ਚਾਰੇ ਪਾਸੇ, ਉਹਨਾਂ ਦਾ ਜਰਨੈਲ ਉਹਦਾ ਸਿਰ ਵੱਢ ਕੇ ਨੇਜੇ 'ਚ ਟੰਗ ਕੇ ਲੈ ਕੇ ਜਾਣਾ, ਇਹ ਸੂਰਬੀਰਤਾ ਹੈ, ਬਹਾਦਰੀ ਹੈ, ਇਹਨੂੰ ਯੋਧਾਪਨ ਕਹਿੰਦੇ ਹੈ। ਇਹ ਸਬਕ ਦੇਣਾ ਸੀ ਲੋਕਾਂ ਨੂੰ, ਦੁਸ਼ਮਣਾਂ ਨੂੰ, ਕਿ ਧੰਨ ਗੁਰੂ ਰਾਮਦਾਸ ਜੀ ਦੇ ਪਾਵਨ ਦਰਬਾਰ ਵੱਲ ਜਿਹੜਾ ਏਦਾਂ ਦੀ ਅੱਖ ਕਰਕੇ ਵੇਖੇਗਾ ਉਹਦੀ ਆਹ ਦਸ਼ਾ ਕਰੇਗਾ ਖਾਲਸਾ ਪੰਥ। ਇਹ ਸਬਕ ਸੀ। ਤੋ ਕਹਿੰਦੇ ਉਸੇ ਵੇਲੇ ਸਿਰ ਵੱਢ ਕੇ ਟੰਗ ਕੇ ਨੇਜੇ ਤੇ ਦੋਵੇਂ ਸਿੰਘ ਲਾਚੀ ਬੇਰੀ ਤੋਂ ਘੋੜੇ ਖੋਲੇ ਤੇ ਚੱਲ ਪਏ।
ਇਸ ਬਿਧ ਪਈ ਮੱਸੇ ਕੀ ਗੱਲ।
ਕਹਿੰਦੇ ਏਦਾਂ ਮੱਸੇ ਦੀ ਇਹ ਬਾਤ ਹੋਈ, ਮੱਸੇ ਦਾ ਸਿਰ ਵੱਢਿਆ।
ਕਿਤਕ ਦੇਰ ਕਰ ਰੋਲਾ ਪਇਓ।
ਇਕਦਮ ਦਰਬਾਰ ਸਾਹਿਬ ਦੇ ਚਾਰੇ ਪਾਪਿਆ ਜਿਹੜੇ ਅੰਦਰ ਤੰਬੂਆਂ 'ਚ ਸਨ ਛਿਪਾਈ, ਜਾਂ ਜਿਹੜੇ ਛਾਵੇਂ ਆਦਿਕ ਪਏ ਹੋਏ, ਸਾਰੇ ਭੱਜੇ।
ਸਿਖਰ ਦੁਪਹਿਰੀ ਸੁਨਤ ਕਿਛ ਦਇਓ।
ਕਹਿੰਦੇ ਸਿਖਰ ਦੁਪਹਿਰ ਦਾ ਸਮਾਂ ਸੀ, ਇਸ ਕਰਕੇ ਰੌਲਾ ਜ਼ਿਆਦਾ ਸੁਣਾਈ ਦਿੱਤਾ।
ਹੀ ਪਹਿਲੋਂ ਕਿਨ ਕਾਠੀ ਨਾ ਪਾਈ।
ਹੁਣ ਉਹਨਾਂ ਨੇ ਕਾਠੀਆਂ ਵੀ ਨਹੀਂ ਸਨ ਪਾਈਆਂ ਘੋੜਿਆਂ ਤੋਂ, ਤਾਂ ਬੇਫਿਕਰੇ ਹੋ ਕੇ ਪਏ ਸਨ।
ਹੁਣ ਮਨ ਚਿੰਤਾ ਥੀ ਨਹੀਂ ਕਾਈ।
ਉਹਨਾਂ ਦੇ ਮਨ 'ਚ ਤਾਂ ਚਿੰਤਾ ਵੀ ਨਹੀਂ ਸੀ ਵੀ ਇਸ ਸਮੇਂ ਕਿਹੜਾ ਆ ਜਾਏਗਾ। ਰਾਤ ਨੂੰ ਲਾਉਂਦੇ ਸੀ ਪਹਿਰਾ, ਉਹਨਾਂ ਨੂੰ ਕੀ ਪਤਾ ਸੀ ਵੀ ਦੁਪਹਿਰੀ ਉਹ ਵੀ ਚਿੱਟੇ ਦਿਨ ਵਿੱਚ ਸਾਡੇ ਸਰਦਾਰ ਦਾ ਸਿਰ ਵੱਢ ਕੇ ਜਾਣਗੇ। ਇਹ ਤਾਂ ਉਹਨਾਂ ਨੇ ਸੋਚਿਆ ਤੱਕ ਵੀ ਨਹੀਂ ਸੀ, ਇਸ ਕਰਕੇ ਘੋੜਿਆਂ ਤੇ ਕਾਠੀ ਨਹੀਂ ਸੀ ਪਾਈ।
ਰਹਿਤ ਹੋਤੀ ਤੈਂ ਬਹੁਤੀ ਫੌਜ।
ਫੌਜਾਂ ਬੜੀਆਂ ਸਨ ਚਾਰੇ ਪਰ ਕੰਮੀਆਂ ਸਾਬਤ ਹੋਈਆਂ।
ਰਹੇ ਬਹੁਤ ਗਾਫਲ ਕਰ ਮੌਜ।
ਗਾਫਲ ਹੋ ਕੇ ਰਹਿੰਦੇ ਸੀ ਵੀ ਸਾਨੂੰ ਕੌਣ ਆ ਮਾਰਨ ਵਾਲਾ। ਉਹ ਤਾਂ ਕਹਿੰਦੇ ਸਿੰਘ ਮੁੱਕੀ ਗਏ ਨੇ, ਪੰਜਾਬ 'ਚੋਂ ਖਤਮ ਹੀ ਕਰ ਦਿੱਤੇ ਆ, ਇੱਦਾਂ ਕਹਿੰਦੇ ਸੀ ਵੀ ਸਿੰਘ ਤਾਂ ਮੁੱਕ ਗਏ ਨੇ। ਟਿੱਚਰਾਂ ਕਰਦੇ ਸੀ, ਮਸ਼ਕਰੀਆਂ ਕਰਦੇ ਸੀ ਤੇ ਬੇਫਿਕਰੇ ਹੋ ਕੇ ਰਹਿੰਦੇ ਸਨ।
ਅਲਸਾਨੇ ਦੁਪਹਿਰੇ ਮਾਈ।
ਦੁਪਹਿਰ ਦਾ ਸਮਾਂ ਹੋਣ ਕਰਕੇ ਕਈ ਅਲਸਾਏ ਹੋਏ ਸੁੱਤੇ ਪਏ ਸੀ, ਕਈ ਤਾਂ ਸੁੱਤੇ ਹੀ ਰਹਿ ਗਏ, ਕਈ ਸੁੱਤੇ ਪਏ ਹਬੜਾ ਕੇ ਉੱਠੇ ਤੇ ਉਹਨਾਂ ਨੂੰ ਝੱਟ ਸਮਝ ਹੀ ਨਹੀਂ ਆਈ ਵੀ ਹੋਇਆ ਕੀ ਹੈ।
ਨੀਂਦ ਦਬਾਏ ਫਿਰੇ ਤਾਈ।
ਕਈਆਂ ਦੇ ਨੀਂਦ ਦੇ ਵਿੱਚ ਭੱਜੇ ਫਿਰਦੇ, ਇੱਕ ਦੂਜੇ ਨੂੰ ਪੁੱਛਦੇ ਉਹ ਕੀ ਹੋਇਆ ਕੀ ਹੋਇਆ, ਉਹ ਕਹਿੰਦੇ ਸਾਨੂੰ ਆਪ ਨਹੀਂ ਪਤਾ, ਪੁੱਛੀਏ ਸਹੀ, ਪਤਾ ਹੀ ਨਹੀਂ ਲੱਗਾ ਵੀ ਹੋਇਆ ਕੀ ਹੈ।
ਦੋਹਰਾ ਕਾਠੀ ਪਾਏ ਹਥਿਆਰ ਲੈ ਤੋ ਲੋ ਗਏ ਸਿੰਘ ਗਏ ਦੂਰ।
ਕਹਿੰਦੇ ਇਹਨੇ ਉਹ ਜਿੰਨੇ ਨੂੰ ਕਾਠੀਆਂ ਪਾਉਂਦੇ, ਕਈਆਂ ਨੂੰ ਬੰਦੂਕਾਂ ਹੀ ਨਾ ਲੱਭਣ ਆਪਣੀਆਂ, ਉਹ ਕਹਿੰਦੇ ਮੇਰੀ ਬੰਦੂਕ ਕਿੱਥੇ ਆ, ਉਹ ਕਹਿੰਦਾ ਮੈਨੂੰ ਆਪਣੇ ਨਹੀਂ ਲੱਭਦੀ, ਤੇਰੀ ਕੀ ਦੱਸਾਂ, ਤਲਵਾਰਾਂ ਨਾ ਇਹਨਾਂ ਦੇ ਕੋਲ। ਉਹ ਜਿੰਨੇ ਨੂੰ ਘੋੜਿਆਂ ਤੇ ਕਾਠੀਆਂ ਪਾਉਣ ਲੱਗੇ, ਬੰਦੂਕਾਂ ਬੰਦਾਕਾਂ ਲੱਭਣ ਲੱਗੇ, ਇਹਨੇ ਨੂੰ ਸਿੰਘ ਹਵਾ ਹੋ ਗਏ, ਸੁੱਖਾ ਸਿੰਘ ਮਹਤਾਬ ਸਿੰਘ ਘੋੜੇ ਤੇਜ ਕੀਤੇ, ਉਹ ਨਿਕਲ ਕੇ ਦੂਰ ਤੱਕ ਚਲੇ ਗਏ।
ਮਾਰੇ ਉਹ ਸੁਨ ਫੌਜਦਾਰ ਕੋ ਹਾਰੇ ਦੁਖੀ ਵਿਸੂਰ।
ਕਹਿੰਦੇ ਫੌਜਦਾਰ ਉਸੇ ਵੇਲੇ ਉਹ ਹਾਰ ਗਏ, ਵੇਖ ਕੇ ਸਿੰਘ ਕਾਬੂ ਨਹੀਂ ਆਏ, ਪਤਾ ਹੀ ਨਹੀਂ ਲੱਗਾ ਵੀ ਕਿਵੇਂ ਹਵਾ ਵਾਂਗੂ ਆਏ ਤੇ ਕਿਵੇਂ ਨਿਕਲ ਗਏ, ਹੈਰਾਨੀ ਨਾਲ ਸੋਚਦੇ ਰਹਿ ਗਏ।
ਚੋ ਪਈ ਜੈ ਜੈਕਾਰ ਸਿੱਖਨ ਮਨ ਪਇਓ।
ਸਿੰਘਾਂ ਦੇ ਮਨਾਂ 'ਚ ਜੈ ਜੈਕਾਰ ਦੇ ਨਾਦ ਗੂੰਜਣ ਲੱਗੇ, ਜਕਾਰੇ ਛੱਡਦੇ ਸਰਦਾਰ ਸੁੱਖਾ ਸਿੰਘ ਮਹਤਾਬ ਸਿੰਘ ਜੀ ਜਾ ਰਹੇ ਨੇ।
ਦੁਸ਼ਟ ਦੁਸ਼ਟਨ ਮਨ ਬਹੁ ਦੁੱਖ ਸੰਤਇਓ।
ਦੁਸ਼ਟਾਂ ਦੇ ਮਨ ਬੜੇ ਦੁਖੀ ਹੋਏ, ਸਿੰਘਾਂ ਦੇ ਅੰਦਰ ਜੈ ਜੈਕਾਰ, ਦੁਸ਼ਟਾਂ ਦੇ ਮਨ ਸ਼ੰਕਤ ਹੋਏ, ਦੁਖੀ ਹੋਏ।
ਮੱਸੇ ਕੋ ਜੋ ਹੁਤੋ ਪਰਿਵਾਰ।
ਜਿਹੜਾ ਮੱਸੇ ਦਾ ਪਰਿਵਾਰ ਸੀ, ਮੱਸੇ ਰੰਗੜ ਦੇ ਜੀਵ ਵੀ ਉੱਥੇ ਹੀ ਫਿਰਦੇ ਸੀ, ਜਦੋਂ ਵੇਖਿਆ ਵੇਖ ਕੇ ਮੱਸੇ ਦਾ ਸਿਰ ਹੈ ਹੀ ਨਹੀਂ, ਉੱਥੇ ਸਿਰ ਨਹੀਂ ਪਿਆ ਦਿਸਦਾ, ਇਕੱਲਾ ਧੜ ਹੈ, ਬੜੇ ਦੁਖੀ ਹੋਏ, ਬੜੇ ਜ਼ਿਆਦਾ ਪਰੇਸ਼ਾਨ ਹੋਏ।
ਲਾਹੌਰ ਜਾਏ ਤਿੰਨ ਕਰੀ ਪੁਕਾਰ।
ਕਹਿੰਦੇ ਮੱਸੇ ਦੀ ਲਾਸ਼ ਜੀ ਲੋਥ ਜੀ ਚੁੱਕੇ ਤੇ ਉਹਦਾ ਕਰਕੇ ਬੰਦੋਬਸਤ, ਇਹ ਲਾਹੌਰ ਗਏ ਸਿੱਧੇ ਖਾਨ ਬਹਾਦਰ ਜਕਰੀਏ ਕੋਲ ਪੁਕਾਰ ਕਰਨ ਵਾਸਤੇ।
ਅਮਰੇ ਖੂਨੀ ਪਕੜ ਮੰਗਵਾਓ।
ਕਹਿਣ ਲੱਗੇ ਜਿਹੜੇ ਸਾਡੇ ਮੱਸੇ ਰੰਗੜ ਦੇ ਖੂਨੀ ਨੇ ਉਹਨਾਂ ਨੂੰ ਫੜ ਕੇ ਮੰਗਾਲੀਆ ਖਾਨ
ਟੁਕ ਟੁਕ ਕਰ ਤਿੰਨ ਕੋ ਕਾਵੋ
ਉਹਨਾਂ ਦਾ ਟੁਕੜਾ ਟੁਕੜਾ ਕਰਕੇ ਉਹਨਾਂ ਨੂੰ ਮਰਵਾਓ
ਨਾ ਤੁਰ ਹਮ ਜਾਵੇਂਗੇ ਦਿੱਲੀ
ਜੇ ਤੂੰ ਨਾ ਸਾਡੀ ਗੱਲ ਸੁਣੀ ਤੇ ਅਸੀਂ ਫਿਰ ਦਿੱਲੀ ਜਾਵਾਂਗੇ
ਕਰੇ ਨਵਾਬੀ ਤੁਮਨੇ ਢਿੱਲੀ
ਤੂੰ ਨਵਾਬੀ ਢਿੱਲੀ ਕੀਤੀ ਆ ਤੇਰੇ ਕੋਲੋਂ ਨਵਾਬੀ ਨੀ ਕਰ ਹੁੰਦੀ ਜ਼ਕਰੀਆ ਅਸੀਂ ਤੇਰੀ ਜਾ ਕੇ ਸ਼ਿਕਾਇਤ ਕਰਾਂਗੇ
ਜਬ ਨਵਾਬ ਨੇ ਯੋ ਸੁਣ ਪਾਇਓ
ਜਦੋਂ ਨਵਾਬ ਨੇ ਗੱਲ ਸੁਣੀ
ਸਿੰਘਨ ਮੱਸਾ ਮਾਰ ਗਵਾਇਓ
ਸਿੰਘਾਂ ਨੇ ਮੱਸਾ ਰੰਗੜ ਮਾਰ ਗਵਾਇਆ
ਪਰ ਉਹ ਗਿਰਜ ਜਿਮ ਸਿੰਘ ਅਸਮਾਨੋ
ਏਦਾਂ ਪਏ ਨੇ ਜਿਵੇਂ ਬਾਜ ਨੀ ਅਸਮਾਨੋ ਪੈਂਦਾ ਸ਼ਿਕਾਰ ਤੇ ਏਦਾਂ ਹੀ ਆਏ ਨੇ ਦੋਵੇਂ
ਆਵਤ ਜਾਵਤ ਕਿਨੇ ਨਾ ਜਾਣੋ
ਨਾ ਆਉਂਦੇ ਵੇਖੇ ਤੇ ਨਾ ਜਾਂਦੇ ਵੇਖੇ ਵੀ ਕਿੱਧਰੋਂ ਆਏ ਤੇ ਕਿੱਧਰ ਗਏ
ਕਿਨੇ ਨਾ ਜਾਣੇ ਵੈ ਕਹਿ ਰਹੇ
ਪਤਾ ਵੀ ਨੀ ਵੀ ਰਹਿੰਦੇ ਕਿੱਥੇ ਨੇ ਇਹ ਵੀ ਨੀ ਪਤਾ ਵੀ ਰਹਿੰਦੇ ਕਿੱਥੇ ਨੇ
ਕਿਨੇ ਨਾ ਜਾਣੇ ਉਹ ਵੈ ਕਹਿ ਗਏ
ਇਹ ਵੀ ਨੀ ਕਿਸੇ ਨੇ ਜਾਣਿਆ ਵੀ ਗਏ ਕਿੱਥੇ ਨੇ
ਐਸੀ ਸੁਣ ਨਵਾਬ ਤਰ ਹਰੀ
ਜਦੋਂ ਨਵਾਬ ਨੇ ਏਦਾਂ ਸੁਣੀ ਤੇ ਇਹਦਾ ਹਿਰਦਾ ਕੰਬਣ ਲੱਗਾ
ਮਛਲੀ ਜਲ ਬਿਨ ਜਿਮ ਤਰ ਫਰੀ
ਜਿਵੇਂ ਮੱਛੀ ਨੀ ਤੜਫਦੀ ਪਾਣੀ ਬਿਨਾਂ ਏਦਾਂ ਤੜਫਣ ਲੱਗਾ ਵੀ ਮੇਰੇ ਰਾਜ ਵਿੱਚ ਇਹ ਸਿੰਘ ਇਹੋ ਜਿਹੇ ਹਾਲੇ ਹੈਣ ਮੈਂ ਤਾਂ ਸੋਚਿਆ ਸੀ ਮੁੱਕ ਗਏ ਨੇ ਮਾਰ ਦਿੱਤੇ ਨੇ ਬੜਾ ਹੈਰਾਨੀ ਨਾਲ ਹੁਣ ਰਾਮੇ ਰੰਧਾਵੇ ਨੂੰ ਹਰ ਭਗਤ ਨਿਰੰਜਨੀਏ ਨੂੰ ਚੌਧਰੀ ਸਾਹਿਬ ਰਾਏ ਨੂੰ ਇਹਨਾਂ ਨੂੰ ਸਾਰਿਆਂ ਨੂੰ ਸੱਦ ਕੇ ਘੂਰਦਾ ਉਹਨਾਂ ਕੋਲੋਂ ਪੁੱਛਦਾ ਕੌਣ ਸਾਨੂੰ ਪਤਾ ਕਰੋ ਪੜਤਾਲ ਕਰੋ ਕਿੱਥੇ ਰਹਿੰਦੇ ਨੇ ਕਿਹੜੇ ਪਿੰਡ ਦੇ ਨੇ ਉਹ ਜਿਵੇਂ ਚੁਗਲੀਆਂ ਕਰ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ ਸੂਰਮਿਆਂ ਦਾ ਬਹਾਦਰਾਂ ਦਾ ਯੋਧਿਆਂ ਦਾ ਮਰਦ ਅਗੰਬੜਿਆਂ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਗੁਰ ਕੀ ਨਿੰਦਾ ਸੁਣੈ ਨਾ ਕਾਨ ਭੇਟ ਕਰੈ ਤਿਸ ਸੰਗ ਕਿਰਪਾਨ ਗੁਰੂ ਸਾਹਿਬ ਦੇ ਨਾ ਬਚਨਾਂ 'ਤੇ ਪਹਿਰਾ ਦਿੰਦਿਆਂ ਰਹਿਤ ਮਰਿਆਦਾ ਦੇ ਨਾ ਬਚਨਾਂ 'ਤੇ ਪਹਿਰਾ ਦਿੰਦਿਆਂ ਇਹ ਦੋਨਾਂ ਮਰਦ ਦਲੇਰਾਂ ਯੋਧਿਆਂ ਨੇ ਜੋ ਬਹਾਦਰੀ ਕੀਤੀ ਹੈ ਸੂਰਮਤਾਈ ਕੀਤੀ ਹੈ ਉਹਨਾਂ ਦੀ ਇਸ ਮਹਾਨ ਸੂਰਬੀਰਤਾ ਨੂੰ ਬਾਰੰਬਾਰ ਨਮਸਕਾਰ ਹੈ ਨਮਸਕਾਰ ਹੈ ਵਾਹਿਗੁਰੂ 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 ਵਾਹਿਗੁਰੂ
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 ਅਛੁਤ ਹੈ ਪਾਰ ਬ੍ਰਹਮ
ਅਵਨਾਸੀ ਅਗਨਾਸ
ਹੇ ਪੂਰਨ ਹੈ ਸਰਬ ਮੈਂ
ਦੁਖ ਭੰਜਨ ਗੁਣ ਤਾਸ
ਹੇ ਸੰਗੀ ਹੈ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੈ ਗੁਣ ਨਿਧਾਨ
ਜਾਂ ਕੀ ਸਦਾ ਬਵੇਕ
ਹੇ ਅਪਰੰਪਰ ਹਰ ਹਰੇ
ਹੈ ਪੀਓਵਣ ਹਾਰ
ਸੰਤ ਕੈ ਸਦਾ ਸੰਗ
ਨਿਧਾਰਾਂ ਆਧਾਰ
ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋਈਐ ਪਰੋਈ
ਪ੍ਰਭ ਸ਼ਰਣਾਗਤੀ
ਕਿਰਪਾ ਨਿਧਿ ਦਿਆਲ
ਇਕ ਅੱਖਰ ਹਰ ਮਨ ਬਸਤ
ਨਾਨਕ ਓ ਤਿਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਧਾ ਕਰ ਸੇਵੰਦੇ
ਗੁਰ ਪਾਰ ਉਤਾਰ ਨਿਹਾਰ
ਵਾਹਿਗੁਰੂ